ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਗ ਮਹੱਲਾ ਪੰਜਵਾਂ ਘਰ ਦੂਜਾ ਦੋ ਪਦੇ ਸੁਪਤ ਮਹੰਦ ਸੰਤਰ ਸਗਲ ਦੂਤ ਮਹ ਕੀਆ ਊਚ ਨੀਚ ਮਹ ਦੇਵ ਸਮਾਨੀ ਘਟ ਘਟ ਮਾਤੋ ਜੀ ਸਗਲ ਬਨਸਪਤ ਮਹਿੰਦ ਸੰਤਰ ਸਗਲ ਦੂਤ ਮਹ ਕੀਆ ਊਚ ਨੀਚ ਮਹ ਦੇਵ ਸਮਾਨੀ ਘਟ ਘਟ ਮਾਧਵ ਜੀ ਸੰਤ ਘਟ ਘਟ ਰਹਿਆ ਸਮਾਨ ਪੂਰਨ ਪੂਰ ਰਹੇ ਸਰਬ ਮਹ ਜਲ ਪਲ ਰਮਈਆ ਆਏ ਰਹਾ ਗੁਣ ਨਿਧਾਨ ਨਾਨਕ ਜਸ ਗਾਵੇ ਸਤਿਗੁਰ ਧਰਮ ਚੁਕਾਏ ਸਰਬ ਨਿਵਾਸੀ ਸਦਾ ਅਲੇਪਾ ਸਭ ਮਹ ਰਹਿਆ ਸਮਾਏ ਗੁਣ ਨਿਧਾਨ ਨਾਨਕ ਜਸ ਗਾਵੇ ਸਤਿਗੁਰ ਧਰਮ ਚੁਕਾਏ ਸਰਬ ਨਿਵਾਸੀ ਸਦਾ ਅਲੇਪਾ ਸਭ ਮਹ ਰਹਿਆ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ, ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰ ਰਹੇ ਹੋ। ਪ੍ਰਭੂ ਜੀ ਦੇ ਸ਼ਬਦਾ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ਵਾਨ ਹੋ ਕੇ ਮਨੁੱਖਤਾ ਦੇ ਭਲੇ ਹਿੱਤ ਜੋ ਅਗੰਮੀ ਫੁਰਮਾਨ ਪ੍ਰਗਟ ਕਰਦੇ ਨੇ, ਆਪ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਉਸ ਸ਼ਬਦ ਦੀ ਵਿਚਾਰ ਸੁਣਦੇ ਹੋ। ਆਓ ਗੁਰੂ ਕੇ ਗੁਰਮੁਖ ਵਾਕ ਦੀ ਵਿਚਾਰ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ ਘਰ ਦੂਜਾ ਦੋ ਬਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਪਾਵਨ ਫੁਰਮਾਨ ਰਾਗ ਸੋਠ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ 617 ਅੰਗ ਤੇ ਦਰਜ ਹੈ। ਰਾਗੀ ਸਿੰਘਾਂ ਲਈ ਦੂਜੇ ਘਰ ਸੁਰਤਾਲ ਵਿੱਚ ਗਾਉਣ ਦਾ ਹੁਕਮ ਹੈ। ਦੋ ਦੋ ਪਦਿਆਂ ਵਾਲੇ ਇਹ ਸ਼ਬਦ ਨੇ। ਆਪਣੇ ਨਿਰਗੁਣ ਸਰੂਪ ਅਕਾਲ ਪੁਰਖ ਦਾ ਪਹਿਲਾਂ ਪਾਤਸ਼ਾਹ ਇੱਥੇ ਮੰਗਲ ਕਰਦੇ ਨੇ। ਇੱਕ ਓਅੰਕਾਰ ਪਰਮਾਤਮਾ ਇੱਕ ਹੈ, ਸਭਨਾ ਦਾ ਪ੍ਰਕਾਸ਼ਕ ਹੈ। ਸਤਿਗੁਰ ਉਹ ਸੱਚ ਸਰੂਪ ਹੈ, ਅਗਿਆਨ ਖੈ ਕਰਦਾ ਗਿਆਨ ਬਖਸ਼ਦਾ। ਪ੍ਰਸਾਦ ਤੋਂ ਭਾਵ ਹੈ ਉਹ ਕਿਰਪਾਲੂ ਬੜਾ ਹੈ। ਸਤਿਗੁਰ ਪ੍ਰਸਾਦ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਪ੍ਰਾਪਤ ਹੁੰਦਾ ਹੈ।
ਸਗਲ ਬਨਸਪਤ ਮਹਿੰਦੈ ਸੰਤਰ ਸਗਲ ਦੂਤ ਮਹਿਕੀਆ।
ਇੱਥੇ ਲਫ਼ਜ਼ ਮਹਾਰਾਜ ਨੇ ਬਨਸਪਤ ਵਰਤਿਆ ਹੈ। ਬਨਸ ਦਾ ਭਾਵ ਰੁੱਖ ਹੈ ਤੇ ਪਤ ਜੋ ਉਨ੍ਹਾਂ ਚੋਂ ਪਤੀ ਹੈ, ਸ੍ਰੇਸ਼ਟ ਹੈ। ਜਿੰਨੀ ਵੀ ਇਹ ਤੁਸੀਂ ਉਤਭੁਜ ਵੇਖਦੇ ਹੋ ਕਾਫੂਸ ਰੁੱਖ ਆਦਿਕ, ਇਨ੍ਹਾਂ ਚੋਂ ਵੱਡੇ ਰੁੱਖ ਹੀ ਨੇ ਤੇ ਇਨ੍ਹਾਂ ਨੂੰ ਬਨਸਪਤ ਕਹਿ ਦਿੰਦੇ ਨੇ। ਸਮੁੱਚੀ ਉਤਭੁਜ ਲਈ ਵੀ ਇਹ ਬਨਸਪਤ ਲਫ਼ਜ਼ ਆਉਂਦਾ ਹੈ। ਜੋ ਧਰਤੀ ਦੀ ਹਿੱਕ ਚੋਂ ਪੇੜ ਪੌਦੇ ਪੈਦਾ ਹੁੰਦੇ ਨੇ ਉਨ੍ਹਾਂ ਦੇ ਵਿੱਚ ਵੀ ਪਰਮਾਤਮਾ ਪ੍ਰਗਟ ਹੈ, ਹਰ ਜ਼ਰੇ ਦੇ ਵਿੱਚ ਸਮਾਇਆ ਹੋਇਆ ਹੈ। ਬੈਸੰਤਰ ਵਿੱਚ ਵੀ ਉਹ ਮੌਜੂਦ ਹੈ, ਸਾਰੀ ਸ੍ਰਿਸ਼ਟੀ ਦੇ ਵਿੱਚ ਪ੍ਰਗਟ ਹੈ। ਮਹਾਰਾਜ ਕਹਿੰਦੇ ਜਿਵੇਂ ਵਨਸਪਤੀ ਦੇ ਹਰ ਕਿਣਕੇ ਵਿੱਚ ਜ਼ਰੇ ਵਿੱਚ ਅਗਨ ਸਮਾਈ ਹੈ, ਇਸ ਪ੍ਰਕਾਰ ਦੇ ਨਾਲ ਇਸ ਬ੍ਰਹਿਮੰਡ ਦੇ ਅੰਦਰ ਜਿਤਨੀਆਂ ਵੀ ਜੂਨਾਂ ਨੇ, ਜਿੰਨੀ ਵੀ ਰਚਨਾ ਹੈ, ਸਾਰਿਆਂ ਦੇ ਅੰਦਰ ਪਰਮਾਤਮਾ ਦਾ ਵਾਸਾ ਹੈ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹ ਪ੍ਰਗਟ ਨਹੀਂ ਹੈ।
ਊਚ ਨੀਚ ਮਹਿਜੋਤ ਸਮਾਣੀ ਘੱਟ ਘੱਟ ਮਾਦੋ ਜੀਆ।
ਹਰ ਜ਼ਰੇ ਦੇ ਵਿੱਚ ਉਹ ਹੈ, ਦੁੱਧ ਦੇ ਵਿੱਚ ਘਿਓ ਮੌਜੂਦ ਹੈ ਪਰ ਰਿੜਕਿਆਂ ਹੀ ਪ੍ਰਗਟ ਹੁੰਦਾ ਹੈ। ਬੈਸੰਤਰ ਲੱਕੜੀ ਵਿੱਚ ਮੌਜੂਦ ਹੈ, ਤੀਲੀ ਲਾਇਆਂ ਹੀ ਪ੍ਰਗਟ ਹੁੰਦੀ ਹੈ। ਕੋਈ ਵਰਣ ਹੈ, ਕੋਈ ਜਾਤ ਹੈ, ਜਿੱਥੇ ਕਿਧਰੇ ਵੀ ਤੁਸੀਂ ਦੇਖੋਗੇ ਪ੍ਰਕਿਰਤੀ ਪ੍ਰਫੁੱਲਤ ਹੈ, ਉੱਥੇ ਪ੍ਰਮਾਤਮਾ ਦੀ ਜੋਤ ਵਸੀ ਹੋਵੇਗੀ। ਹਾਂ, ਵਿਰਲਿਆਂ ਦੇ ਚਿੱਤ ਵਿੱਚ ਹੈ, ਕੋਟਨ ਮਹਿ ਨਾਨਕ ਕੋਈ ਨਾਰਾਇਣ ਜਿਹੇ ਚੀਤ। ਦੀਨ ਦੁਨੀਆਂ ਦੇ ਮਾਲਕ ਕਹਿੰਦੇ ਨੇ ਜਿਹੜੇ ਉਸ ਦਾ ਜਾਪ ਕਰਨ ਉਹ ਪ੍ਰਮਾਤਮਾ ਨੂੰ ਪ੍ਰਗਟ ਕਰ ਲੈਂਦੇ ਨੇ। ਵੈਸੇ ਇਹ ਨਹੀਂ ਤੁਸੀਂ ਕਹਿ ਸਕਦੇ ਵੀ ਜਿਨ੍ਹਾਂ ਪ੍ਰਗਟ ਨਹੀਂ ਕੀਤਾ, ਜਿਨ੍ਹਾਂ ਦੇ ਚੇਤੇ ਵਿਚ ਨਹੀਂ ਆ, ਉਥੇ ਮੌਜੂਦ ਨਹੀਂ ਸੀ। ਮੌਜੂਦ ਹੈ ਪਰ ਲੋਕ ਭੁੱਲੇ ਹੋਏ ਨੇ। ਮਹਾਰਾਜ ਨੇ ਬਾਣੀ ਵਿਚ ਜਗ੍ਹਾ ਜਗ੍ਹਾ ਉਦਾਹਰਣਾਂ ਦਿੱਤੀਆਂ ਨੇ।
ਸੰਤ ਹੋ ਘੱਟ ਘੱਟ ਰਹਿਆ ਸਮਾਏ,
ਘੱਟ ਤੋਂ ਭਾਵ ਸਰੀਰ ਵੀ ਹੈ, ਘੱਟ ਤੋਂ ਭਾਵ ਅੰਤਸ਼ਕਰਨ ਵੀ ਹੈ, ਮਨ ਵੀ ਹੈ। ਇਹ ਸੰਤ ਜਨੋ ਉਹ ਹਰ ਜ਼ਰੇ ਵਿਚ ਸਮਾਇਆ ਹੈ। ਸੰਤ ਲਫ਼ਜ਼ ਉਨ੍ਹਾਂ ਲਈ ਆਉਂਦਾ ਜਿਨ੍ਹਾਂ ਦੇ ਮਨ ਇੰਦਰੇ ਸ਼ਾਂਤ ਨੇ, ਜਿਨ੍ਹਾਂ ਦੇ ਇੰਦਰੇ ਕਾਬੂ ਵਿਚ ਨੇ, ਬਾਣੀ ਦੇ ਪ੍ਰਤਾਪ ਦੇ ਨਾਲ ਜਿਨ੍ਹਾਂ ਮਨ ਨੂੰ ਜਿੱਤਿਆ ਹੋਇਆ ਹੈ। ਤੋ ਹੇ ਐਸੇ ਸੰਤ ਜਨੋ, ਉਹ ਪ੍ਰਮਾਤਮਾ ਹਰ ਜਗ੍ਹਾ ਦੇ ਉੱਤੇ ਸਮਾਇਆ ਹੋਇਆ ਹੈ। ਕੋਈ ਐਸੀ ਜਗ੍ਹਾ ਹੈ ਨਹੀਂ ਜਿੱਥੇ ਉਹ ਵਸਦਾ ਨਹੀਂ। ਉਹ ਮਦ ਜਿਵੇਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ, ਘੱਟ ਹੀ ਖੋਜੋ। ਭਾਈ ਜਿਵੇਂ ਸ਼ੀਸ਼ੇ ਦੇ ਵਿਚ ਸਾਡਾ ਚਿਹਰਾ ਨਜ਼ਰੀ ਆਉਂਦਾ ਹੈ, ਹੁਣ ਜੇ ਕੋਈ ਜਿੱਦ ਕਰੇ ਵੀ ਸ਼ੀਸ਼ਾ ਭੰਨ ਕੇ ਸਾਇਆ ਕੱਢ ਲਈਏ ਤੇ ਕੁਝ ਨਹੀਂ ਲੱਭਦਾ। ਫੁੱਲਾਂ ਵਿਚ ਪਰਮਾਤਮਾ ਹੈ, ਉਹਦੀ ਖੁਸ਼ਬੋਈ ਹੈ। ਹੁਣ ਜੇ ਕੋਈ ਆਖੇ ਵੀ ਫੁੱਲਾਂ ਤੋਂ ਖੁਸ਼ਬੋ ਜੁਦਾ ਕਰਨੀ ਹੈ, ਕੋਈ ਪੰਖੜੀਆਂ ਤੋੜ ਦੇਵੇ ਤੇ ਖੁਸ਼ਬੋਈ ਗਵਾ ਦੇਵੇਗਾ। ਪਰਮਾਤਮਾ ਹਰ ਜ਼ਰੇ ਦੇ ਵਿਚ ਹੈ। ਮੂਰਖਾਂ ਦੇ ਦਾਅਵੇ ਹੁੰਦੇ ਨੇ ਵਿਖਾਓ ਜੀ ਕਿੱਥੇ ਹੈ, ਇਹ ਨਹੀਂ ਵੀ ਉਹ ਨਜ਼ਰੀ ਨਹੀਂ ਆਉਂਦਾ। ਨਾਮੇ ਦੇਖ ਨਾਰਾਇਣ ਹਸੇ, ਕੁਝ ਮਹਾਂਪੁਰਸ਼ ਨੇ ਜਿਨ੍ਹਾਂ ਨੂੰ ਉਹ ਨਜ਼ਰੀ ਆ ਜਾਂਦਾ ਹੈ, ਬਹੁਤਿਆਂ ਨੂੰ ਨਹੀਂ। ਸੋ ਗੋਚਰ ਹੈ ਪਰ ਹੈ ਹਰ ਜ਼ਰੇ ਦੇ ਵਿਚ ਪ੍ਰਗਟ। ਸੰਤ ਜਨ ਇਹ ਜਾਣਦੇ ਨੇ ਤਾਂ ਸੰਤਾਂ ਨੂੰ ਸੰਬੋਧਿਤ ਕਰਦੇ ਹੋਏ ਗੁਰੂ ਅਰਜਨ ਸਾਹਿਬ ਫਰਮਾਉਂਦੇ ਹਨ,
ਪੂਰਨ ਪੂਰ ਰਹੇ ਸਰਬ ਮਹ ਜਲ ਥਲ ਰਮਈਆ ਆਹੇ।
ਮਹਾਰਾਜ ਕਹਿੰਦੇ ਨੇ ਹਰ ਜ਼ਰੇ ਵਿਚ ਉਹ ਪੂਰਨ ਹੈ, ਪੁਰਸ਼ ਪੁਰਸ਼ਾਰਥ ਦੇ ਸਹਿਤ ਹੈ। ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹ ਨਾ ਹੋਵੇ। ਪਰ ਭਲੀ ਪੂਰਨ ਭਲੀ ਪ੍ਰਕਾਰ ਦੇ ਨਾਲ ਕੀੜੀ ਤੋਂ ਲੈ ਕੇ ਹਾਥੀ ਤਾਈ, ਚੰਨ ਤਾਰਿਆਂ ਤਾਈ ਉਹ ਸਮਾਇਆ ਹੋਇਆ ਹੈ। ਕਲਗੀਧਰ ਪਾਤਸ਼ਾਹ ਨੇ ਬੜਾ ਸੁੰਦਰ ਕਿਹਾ, ਨਾ ਘਾਟ ਹੈ ਨਾ ਬਾਡ ਹੈ, ਨਾ ਘਾਟ ਬਾਡ ਹੋਤ ਹੈ। ਤੋ ਕਿਧਰੇ ਵੀ ਘਟਦਾ ਵਾਧਾ ਨਹੀਂ ਹੈ, ਹਰ ਜ਼ਰੇ ਦੇ ਵਿਚ ਇਕ ਸਮਾਨ ਹੈ। ਜਲਾਂ ਵਿਚ ਥਲਾਂ ਵਿਚ ਉਹ ਰਮਿਆ ਹੋਇਆ ਹੈ।
ਗੁਣ ਨਿਦਾਨ ਨਾਨਕ ਜਸ ਗਾਵੇ, ਸਤ ਗੁਰ ਭਰਮ ਚੁਕਾਏ।
ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਵੀ ਉਹ ਗੁਣਾਂ ਦਾ ਨਿਧਾਨ ਹੈ। ਨਿਧਾਨ ਖਜ਼ਾਨੇ ਨੂੰ ਵੀ ਕਹਿੰਦੇ ਨੇ, ਨਿਧਾਨ ਸਾਗਰ ਨੂੰ ਵੀ ਕਹਿੰਦੇ ਨੇ, ਨਿਧੀਆਂ ਦਾ ਘਰ। ਤੋ ਕਹਿੰਦੇ ਉਹ ਗੁਣਾਂ ਦਾ ਖਜ਼ਾਨਾ ਹੈ, ਦੌਲਤਾਂ ਸ਼ੋਹਰਤਾਂ ਦਾ ਖਜ਼ਾਨਾ ਹੈ। ਇਹ ਉਨ੍ਹਾਂ ਦੀ ਸਮਝ ਵਿਚ ਬਾਤ ਆਈ ਜਿਨ੍ਹਾਂ ਦੇ ਭੁਲੇਖੇ ਗੁਰੂ ਨਾਨਕ ਪਾਤਸ਼ਾਹ ਨੇ ਦੂਰ ਕੀਤੇ ਨੇ। ਉਨ੍ਹਾਂ ਨੂੰ ਸਮਝ ਪਈ ਵੀ ਪ੍ਰਮਾਤਮਾ ਹੀ ਦਾਤਾਰ ਹੈ, ਦੱਦਾ ਦਾਤਾ ਇਕ ਹੈ ਸਭ ਕੋ ਦੇਵਨਹਾਰ। ਦੇਂਦਿਆਂ ਤੋਟਨਾ ਆਵਈ ਗੰਤ ਭਰੇ ਭੰਡਾਰ। ਚਾਹੇ ਉਹ ਅਧਿਆਤਮਕ ਅਵਸਥਾ ਦੀ ਬਾਤ ਹੈ, ਸ਼ੁਭ ਗੁਣ ਨੇ ਸਤ ਸੰਤੋਖ ਦਇਆ ਧਰਮ ਤੇ, ਚਾਹੇ ਬਾਹਰ ਮੁਖੀ ਬਰਕਤਾਂ ਨੇ ਦੌਲਤਾਂ ਸ਼ੋਹਰਤਾਂ ਨੇ, ਦੇਣ ਵਾਲੇ ਕੇਵਲ ਅਕਾਲ ਪੁਰਖ ਨੇ। ਜਿਨ੍ਹਾਂ ਦਾ ਭਰਮ ਚੁੱਕਿਆ ਗਿਆ ਉਨ੍ਹਾਂ ਨੇ ਹੀ ਐਸੇ ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਦਾ ਜਸ ਗਾਇਆ ਹੈ।
ਸਰਬ ਨਿਵਾਸੀ ਸਦਾ ਅਲੇਪਾ, ਸਭ ਮਨ ਰਹਿਆ ਸਮਾਏ।
ਸਾਰਿਆਂ ਦੇ ਵਿਚ ਨਿਵਾਸ ਹੈ ਉਸਦਾ, ਇਹ ਜ਼ਿਹਨ ਇਹ ਹਿਰਦਾ ਜੋ ਸਾਡਾ ਹੈ, ਇਹ ਪ੍ਰਮਾਤਮਾ ਦਾ ਹੀ ਘਰ ਹੈ। ਰਹਿੰਦਾ ਹੋਇਆ ਵੀ ਸਾਡੇ ਵਿਚ ਉਹ ਨਿਰਲੇਪ ਹੈ, ਜਿਵੇਂ ਕਮਲ ਦਾ ਫੁੱਲ ਜੜਾਂ ਛਪੜੀ ਵਿਚ ਰੱਖਦਾ ਹੈ, ਪੰਖੜੀਆਂ ਨਿਰਲੇਪ ਰਹਿੰਦੀਆਂ ਨੇ। ਜਿਵੇਂ ਸੂਰਜ ਦਾ ਰੁਤਬਾ ਵੱਖਰਾ ਹੈ ਪਰ ਕਿਰਨਾਂ ਦੇ ਨਾਲ ਸਾਡੇ ਸਪਰਸ਼ ਵਿਚ ਹੈ, ਇਸ ਪ੍ਰਕਾਰ ਦੇ ਨਾਲ ਪ੍ਰਮਾਤਮਾ ਹਰੇਕ ਦੇ ਵਿਚ ਮੌਜੂਦ ਹੈ ਪਰ ਸਾਡੀ ਕਰਨੀ ਤੋਂ ਨਿਰਲੇਪ ਹੈ। ਚੰਗੇ ਮੰਦੇ ਕਰਮ ਜਿਹੜੇ ਅਸੀਂ ਕਰਦੇ ਹਾਂ ਉਹਦਾ ਫਲ ਉਹਦੀ ਸਜ਼ਾ ਸਾਨੂੰ ਭੁਗਤਣੀ ਪੈਂਦੀ ਹੈ, ਪਰ ਸਾਡੇ ਵਿਚ ਉਹ ਪ੍ਰਗਟ ਹੋ ਕੇ ਕਰਮ ਕਰਵਾਉਂਦਾ ਹੈ। ਜਿਵੇਂ ਸੂਰਜ ਦੀਆਂ ਕਿਰਨਾਂ ਗੰਦਗੀ ਦੇ ਢੇਰ ਤੇ ਪੈਣ ਤੇ ਸੂਰਜ ਗੰਦਾ ਨਹੀਂ ਹੁੰਦਾ, ਕਮਲ ਦੇ ਫੁੱਲ ਤੇ ਪਹਿਣ ਤੇ ਸੂਰਜ ਖੁਸ਼ਬੂਈਦਾਰ ਨਹੀਂ ਹੁੰਦਾ ਪਰ ਸਪਰਸ਼ ਹੈ। ਇਦਾਂ ਹੀ ਚੰਗੇ ਮੰਦਿਆਂ ਵਿਚ ਪ੍ਰਮਾਤਮਾ ਪ੍ਰਗਟ ਹੈ, ਰਹਿੰਦਾ ਨਿਰਲੇਪ ਹੈ। ਬੜਾ ਸੋਹਣਾ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਹੈ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ, ਹੈ ਹਰ ਜ਼ਰੇ ਵਿਚ ਨਿਵਾਸ ਕਰਤਾ। ਪਰ ਉਹਦੀ ਆਦਤ ਹੈ ਰਹਿੰਦਾ ਨਿਰਲੇਪ ਹੈ। ਐਸੇ ਅਗੰਮੀ ਬੋਲ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਨੇ, ਕਹਿੰਦੇ ਉਹਨੂੰ ਹਰ ਜ਼ਰੇ ਵਿਚ ਜਾਣ ਕੇ ਗਾਇਆ ਕਰੋ, ਧਿਆਇਆ ਕਰੋ। ਸਭ ਨੂੰ ਹਰਿਆ ਭਰਿਆ ਕਰਨ ਵਾਲਾ ਉਹ ਹੈ, ਜਿਹੜੇ ਉਹਨੂੰ ਗਾਉਂਦੇ ਨੇ ਉਹ ਹਰੇ ਭਰੇ ਰਹਿੰਦੇ ਨੇ, ਸ਼ੁਭ ਗੁਣਾਂ ਦੇ ਸਹਿਤ ਰਹਿੰਦੇ ਨੇ, ਨੇਕਨਾਮੀ ਰਹਿੰਦੇ ਨੇ, ਮੁਕਤੀ ਹਾਸਲ ਕਰ ਜਾਂਦੇ ਨੇ। ਤੇ ਜਿਹੜੇ ਉਸ ਨੂੰ ਭੁੱਲ ਜਾਂਦੇ ਨੇ ਉਨ੍ਹਾਂ ਨੂੰ ਜ਼ਮਾਨਾ ਭੁੱਲ ਜਾਂਦਾ ਹੈ। ਐਸੇ ਹੀ ਇਕ ਮਹਾਂਪੁਰਸ਼ ਜਿਨ੍ਹਾਂ ਦਾ ਸਾਰਾ ਜੀਵਨ ਗੁਰੂ ਆਸ਼ੇ ਵਿਚ ਗੁਜ਼ਰਿਆ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ, 14 ਮਾਘ 1739 ਬਿਕਰਮੀ ਸੰਮਤ ਨੂੰ ਪਿੰਡ ਪੋਵਿੰਡ ਅੰਮ੍ਰਿਤਸਰ ਲਾਹੌਰ ਦਾ ਇਲਾਕਾ ਸੀ, ਭਾਈ ਭਗਤੇ ਦੇ ਘਰ ਬੀਬੀ ਜਿਉਣੀ ਦੀ ਕੁੱਖ ਤੋਂ ਇਸ ਮਹਾਤਮਾ ਦਾ ਆਗਾਜ਼ ਹੋਇਆ। ਜ਼ਮੀਂਦਾਰਾਂ ਦਾ ਪਰਿਵਾਰ ਹੈ, ਵਾਹੀ ਖੇਤੀ ਕਰਦੇ ਨੇ। ਐਸੇ ਮਹਾਤਮਾ ਬਾਰੇ ਬਾਣੀ ਦਾ ਫੁਰਮਾਨ ਹੈ, ਹਰ ਕੇ ਸੇਵਕ ਜੋ ਹਰ ਪਾਏ, ਤਿਨਕੀ ਕਥਾ ਨਿਰਾਰੀ ਰੇ, ਆਵਹਿ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਪਰਮ ਪਦਵੀ ਪਾਉਣ ਵਾਲੇ ਮਹਾਂਪੁਰਸ਼ ਨਾਮ ਅਭਿਆਸੀ ਮੁਕਤ ਰੂਹਾਂ ਹੁੰਦੀਆਂ ਨੇ, ਦੁਨੀਆਂ ਤੇ ਕੇਵਲ ਪਰਉਪਕਾਰ ਲਈ ਆਉਂਦੇ ਨੇ, ਕਰਮਗਤ ਭੋਗਣ ਨਹੀਂ ਆਉਂਦੇ, ਔਰ ਸਦਾ ਨਾਮ ਕਰਕੇ ਅਮਰ ਰਹਿੰਦੇ ਨੇ, ਸਰੀਰ ਚਾਹੇ ਕਿਸੇ ਦਾ ਨਹੀਂ ਰਹਿੰਦਾ। ਸੰਤ ਵੀ ਹੋਏ ਨੇ ਤੇ ਫਿਰ ਸ਼ਹੀਦ ਵੀ, ਜਿਵੇਂ ਬਾਣੀ ਚਾਹੁੰਦਾ ਨਾ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ, ਸਤਿਗੁਰ ਕਾ ਭਾਣਾ ਮਨ ਲਏ ਸ਼ਬਦ ਰੱਖੈ ਉਰ ਧਾਰ। ਗੁਰੂ ਦੇ ਭਾਣੇ ਵਿਚ ਹੁਕਮ ਵਿਚ ਚੱਲੇ ਹੰਕਾਰ ਰੂਪੀ ਸਿਰ ਵੀ ਵੱਢ ਕੇ ਰੱਖ ਦੇਵੇ ਤੇ ਪ੍ਰਤੱਖ ਦੀਨ ਦੇ ਲਈ ਸਥੂਲ ਸਿਰ ਵੀ ਦੇ ਦੇਵੇ, ਉਹ ਅਸਲ ਸੇਵਕ ਹੈ। ਤੋ ਐਸੇ ਸ਼ਹੀਦ ਸੰਤ ਸਿਪਾਹੀ ਬਾਬਾ ਦੀਪ ਸਿੰਘ ਹੋਏ ਨੇ, ਨਾਮ ਦੀਪ ਹੈ, ਮਾਪਿਆਂ ਵੱਲੋਂ ਰੱਖਿਆ, ਤੇ ਭਾਵ ਕੀ ਹੁੰਦਾ ਜੋ ਚਮਕਦਾ ਬੜਾ ਹੈ, ਜੋ ਪ੍ਰਕਾਸ਼ਿਤ ਹੈ, ਚਿਰਾਗ ਦੀ ਨਿਆਈ ਜੋ ਉੱਜਲ ਹੈ। ਜੈਸਾ ਨਾਮਕਰਨ ਕੀਤਾ ਵੈਸੇ ਹੀ ਹੋ ਨਿਬੜੇ, ਜੇ ਉਨ੍ਹਾਂ ਦਾ ਜੀਵਨ ਪੜੀਏ ਤੇ। ਹੁਣ ਪੋਵਿੰਡ ਅੰਮ੍ਰਿਤਸਰ ਦੇ ਇਲਾਕੇ ਵਿਚ ਹੈ, ਸਿੱਖੀ ਦਾ ਅਸਰ ਬੜਾ ਹੈ, ਮਾਂ ਪਿਓ ਨੇ ਬੜੀ ਭਾਵਨਾ ਦੇ ਨਾਲ ਛੋਟੀ ਉਮਰ ਤੋਂ ਹੀ ਗੁਰੂ ਘਰ ਨਾਲ ਜੋੜ ਦਿੱਤਾ। ਨੇਕਨਾਮੀ ਮਾਈ ਬਾਪ ਦੀ ਇਹੀ ਖੁਆਇਸ਼ ਹੁੰਦੀ ਹੈ ਉਨ੍ਹਾਂ ਦਾ ਬੱਚਾ ਧਰਮੀ ਬਣੇ। ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼, ਮਾਈ ਬਾਪ ਦੀ ਇਹੀ ਇੱਛਾ ਹੁੰਦੀ ਹੈ। ਉਨ੍ਹਾਂ ਸਮਿਆਂ ਚ ਛਮਾਈ 6 ਮਹੀਨੇ ਬਾਅਦ ਆਪਣੀ ਕਿਰਤ ਕਰਕੇ ਦਸਵੰਧ ਲੈ ਕੇ ਸੰਗਤਾਂ ਮੁਰਸ਼ਦ ਗੁਰਦੇਵ ਪਾਸ ਜਾਂਦੀਆਂ ਸਨ। ਉਸ ਵਕਤ ਗੁਰੂ ਨਾਨਕ ਦੇ ਤਖ਼ਤ ਤੇ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਪ੍ਰਗਟ ਸਨ। ਭਾਈ ਦੀਪੇ ਨੂੰ ਮਾਤਾ ਪਿਤਾ ਲੈ ਕੇ ਨੰਦਾ ਦੀ ਪੁਰੀ ਗਏ, ਕਲਗੀਧਰ ਬਾਪੂ ਦੇ ਦੀਦਾਰੇ ਕੀਤੇ। ਭਾਈ ਦੀਪਾ ਗੁਰੂ ਦਾ ਹੀ ਹੋ ਕੇ ਰਹਿ ਗਿਆ। ਭਾਈ ਨੰਦ ਲਾਲ ਕਹਿੰਦੇ ਉਹਦੇ ਦਰਸ਼ਨ ਹੀ ਕੁਝ ਐਸੇ ਨੇ, ਦਾਏ ਮੋਹ ਪਾਇੰਦਹਿ ਗੁਰਗੋਬਿੰਦ ਸਿੰਘ ਫਾਰਖ ਫਰਕ ਹੁੰਦਾ ਹੈ ਗੁਰਗੋਬਿੰਦ ਸਿੰਘ ਐ ਗੁਰੂ ਗੋਬਿੰਦ ਸਿੰਘ ਦਾਏ ਮੋਹ ਭਾਵ ਸਦਾ ਤੂੰ ਰਹਿਣ ਵਾਲਾ ਹੈ, ਪਾਇੰਦਹਿ ਮੌਜੂਦ ਰਹੇਗਾ। ਕਿਧਰੇ ਤੂੰ ਸਰਗੁਣ ਸੀ ਸਰੀਰ ਕਰਕੇ ਤੇ ਹੁਣ ਤੂੰ ਨਿਰਗੁਣ ਹੈ, ਸਰੀਰ ਤੋਂ ਪਹਿਲਾਂ ਵੀ ਨਿਰਗੁਣ ਸੀ, ਨਿਰਗੁਣ ਆਪ ਸਰਗੁਣ ਵੀ ਉਹੀ ਤੂੰ ਖੁਦਾ ਸਰੂਪ ਹੈ। ਫਰਖੋ ਫਾਰਸੀ ਚ ਮੁਬਾਰਕ ਨੂੰ ਕਹਿੰਦੇ ਨੇ, ਸੁੰਦਰ ਨੂੰ, ਜਿਹਦੇ ਵਰਗਾ ਕੋਈ ਦੂਜਾ ਨਾ ਹੋਵੇ। ਤੂੰ ਏਡਾ ਸੁੰਦਰ ਹੈ, ਫਰਖੁੰਦਾ ਹੈ, ਏਡਾ ਤੂੰ ਪਵਿੱਤਰ ਹੈ, ਤੇਰੇ ਵਰਗਾ ਕੋਈ ਦੂਜਾ ਨਹੀਂ ਹੈ, ਜਿਹੜਾ ਤੇਰੇ ਦੀਦਾਰੇ ਕਰ ਲਵੇ ਉਹ ਤੇਰਾ ਹੀ ਹੋ ਜਾਂਦਾ ਏ, ਉਹ ਤੂੰ ਤੂੰ ਦੀ ਰੱਟ ਲਾਉਂਦਾ ਹੈ, ਮੈਂ ਭੁੱਲ ਜਾਂਦਾ, ਐਸੀ ਤੇਰੀ ਬੁਲੰਦ ਹਸਤੀ ਹੈ। ਮਾਪਿਆਂ ਨੇ ਖੁਸ਼ੇ ਮੰਗੇ ਦੀ, ਹੁਣ ਪਿੰਡ ਨੂੰ ਜਾਈਏ ਫਿਰ ਸ਼ਮਾਈ ਆਵਾਂਗੇ ਦਰਸ਼ਨ ਕਰਨ। ਭਾਈ ਦੀਪਾ ਵੇਰ ਗਿਆ ਵੀ ਮੈਂ ਨਹੀਂ ਜਾਣਾ। ਮਾਪੇ ਉਹ ਪਿੰਡ ਮੋੜ ਆਏ, ਭਾਈ ਦੀਪਾ ਚਰਨਾਂ ਵਿਚ ਟਿਕ ਗਿਆ। ਇਹ ਕੁਝ ਐਸੀ ਹਾਲਤ ਬਣੀ ਹੋਈ ਸੀ, ਹਰ ਜਿਹੜਾ ਪਰਮੇਸ਼ਵਰ ਗੁਰਦੇਵ ਹੈ ਨਾ, ਜੋ ਹਰ ਜ਼ਰੇ ਵਿਚ ਹੈ, ਜਿਨ੍ਹਾਂ ਦੀਦਾਰੇ ਕਰ ਲਏ ਉਹਦੇ ਬਿਨਾਂ ਰਹਿਣਾ ਬੜਾ ਔਖਾ ਹੈ। ਹਉ ਹਰ ਬਿਨ ਖਿਨ ਪਲ ਰਹਿ ਨਾ ਸਕੋ, ਜੈਸੇ ਜਲ ਬਿਨ ਮੀਨ ਮਰ ਜਾਈ, ਜਿਵੇਂ ਮੱਛੀ ਪਾਣੀ ਬਿਨਾਂ ਨਹੀਂ ਰਹਿੰਦੀ, ਸਾਧੂ ਗੁਰੂ ਗੋਬਿੰਦ ਸਿੰਘ ਬਿਨਾਂ ਨਹੀਂ ਰਹਿੰਦੇ, ਗੁਰੂ ਨਾਨਕ ਬਿਨਾਂ ਨਹੀਂ ਰਹਿੰਦੇ। ਹੁਣ ਗੁਰੂ ਦੀ ਹਜ਼ੂਰੀ ਵਿਚ ਸ਼ਾਸਤਰ ਅਤੇ ਸ਼ਸਤਰ ਵਿਦਿਆ ਸਿੱਖਣੀ ਸ਼ੁਰੂ ਕੀਤੀ ਭਾਈ ਦੀਪੇ ਨੇ। ਇਹ ਜ਼ਰੂਰੀ ਹੈ ਸਾਡੇ ਲਈ, ਹੁਕਮ ਹੈ ਤੂੰ ਗੁਰ ਪ੍ਰਸਾਦ ਕਰ ਰਾਜ ਯੋਗ। ਸਿੱਖ ਰਾਜਾ ਯੋਗੀ ਹੈ, ਯੋਗ ਰੱਬ ਨਾਲ ਜੁੜਿਆ, ਰਾਜ ਤੋਂ ਭਾਵ ਰਾਜ ਸੀ ਪੱਖ। ਰੋਡ ਤੇ ਪੜਦੇ ਆ, ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ। ਜਿੱਥੇ ਗੁਰਧਾਮ ਪਾਵਨ ਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਦਾ ਸਥਾਨ ਹਰਿਮੰਦਰ ਸਾਹਿਬ ਹੈ, ਭਗਤੀ ਦਾ ਕੇਂਦਰ, ਸਾਹਮਣੇ ਸ਼ਕਤੀ ਦਾ ਕੇਂਦਰ ਅਕਾਲ ਤਖ਼ਤ ਬਣਿਆ ਹੈ, ਰਾਜ ਦਾ ਕੇਂਦਰ, ਯੋਗ ਦਾ ਕੇਂਦਰ ਹਰਿਮੰਦਰ ਸਾਹਿਬ ਹੈ। ਪਹਿਲੇ ਪੰਜ ਗੁਰੂ ਧਿਆਨ ਦਿਓ ਤੇ ਪੀਰੀ ਨਾਲ ਸਬੰਧਤ ਰਹੇ ਬਹੁਤਾਤ ਵਿਚ, ਆਪਣੇ ਨਿਰਗੁਣ ਨਾਲ ਜੁੜ ਕੇ ਉਹਦੇ ਗੀਤ ਗਾਏ ਤੇ ਦੁਨੀਆਂ ਕੋਲੋਂ ਗਵਾਏ। ਅੱਗੇ ਆ ਜਾਓ ਛੇਵੇਂ ਬਾਪੂ ਤੇ, ਗੁਰੂ ਹਰਗੋਬਿੰਦ ਸਾਹਿਬ ਤੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ। ਇਨ੍ਹਾਂ ਮੀਰੀ ਦਾ ਪੱਖ ਰੱਖਿਆ, ਇਨ੍ਹਾਂ ਨੇ ਰਾਜ ਦਾ ਪੱਖ ਰੱਖਿਆ। ਆਦਿ ਗੁਰੂ ਗ੍ਰੰਥ ਸਾਹਿਬ ਸਾਡੇ ਮੁਰਸ਼ਦ ਯੋਗ ਦਾ ਪੱਖ ਨੇ, ਭਾਵ ਰੱਬ ਨਾਲ ਜੁੜਨ ਦੀ ਯੁਗਤੀ। ਦਸਮ ਗ੍ਰੰਥ ਰਾਜ ਦਾ ਪੱਖ ਹੈ ਤੇ ਰਾਜ ਯੋਗ ਦਾ ਫਲਸਫਾ ਸਿੱਖੀ ਦੇ ਵਿਚ ਪ੍ਰਗਟ ਹੈ। ਤੇ ਜਿਹੜੇ ਕਹਿ ਦਿੰਦੇ ਨੇ ਲੈ ਗੁਰੂ ਗ੍ਰੰਥ ਸਾਹਿਬ ਅਧੂਰੇ ਨੇ, ਵੀ ਦਸਮ ਗ੍ਰੰਥ ਦੀ ਲੋੜ ਪੈ ਗਈ ਬੀਰ ਰਸ ਲਈ, ਤੇ ਮੈਂ ਪੁੱਛਦਾ ਵੀ ਗੁਰੂ ਨਾਨਕ ਅਧੂਰੇ ਸੀ, ਡਾਂਗ ਨਾ ਚੁੱਕੀ ਜਾ ਕੇ ਛੇਵੇਂ ਜਖਮੀ ਕਿਉਂ ਤਲਵਾਰ ਚੁੱਕੀ ਹੈ? ਕੀ ਹਰਿਮੰਦਰ ਸਾਹਿਬ ਅਧੂਰਾ ਸੀ ਵੀ ਅਕਾਲ ਤਖ਼ਤ ਦੀ ਲੋੜ ਪੈ ਗਈ? ਏਦਾਂ ਨਹੀਂ ਹੈ। ਅਕਾਲ ਪੁਰਖ ਦੇ ਹੁਕਮ ਵਿਚ ਜਿਹਦੀ ਡਿਊਟੀ ਯੋਗ ਦੀ ਲੱਗੀ ਹੈ ਉਹਨੇ ਯੋਗ ਹੀ ਕਮਾਉਣਾ ਹੈ, ਜਿਹੜੀ ਡਿਊਟੀ ਡਾਂਗ ਖੜਕਾਉਣ ਦੀ ਲੱਗੀ ਹੈ ਉਹਨੇ ਡਾਂਗ ਹੀ ਖੜਕਾਉਣੀ ਹੈ। ਤੇ ਦਸਮ ਬਾਣੀ ਡਾਂਗ ਖੜਕਾਉਣ ਲਈ ਦਿੱਤੀ ਹੈ ਖਾਲਸੇ ਨੂੰ। ਅਵਰ ਵਾਸਨਾ ਨਾਹੇ ਪ੍ਰਭ ਧਰਮ ਜੁੱਧ ਕੇ ਚਾਏ, ਦਸਮ ਕਥਾ ਭਗਵਤ ਕੀ ਭਾਖਾ ਕਰੀ ਬਣਾਏ। ਕਲਗੀਧਰ ਕਹਿੰਦੇ ਧਰਮ ਜੁੱਧ ਦਾ ਚਾਅ ਪੈਦਾ ਕਰਨ ਲਈ ਦਸਮ ਬਾਣੀ ਦਿੱਤੀ ਇਹਨਾਂ ਨੂੰ ਮੈਂ। ਵੈਸੇ ਗੁਰਦੇਵ ਦਾ ਰੁਤਬਾ ਵਾਹੋ ਵਾਹੋ ਬਾਣੀ, ਨਿਰੰਕਾਰ ਹੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੈ। ਹੁਣ ਸ਼ਸਤਰ ਅਤੇ ਸ਼ਾਸਤਰ ਵਿਦਿਆ ਸਿੱਖ ਰਹੇ ਨੇ, ਖੰਡੇ ਦੀ ਪੌਲ ਬਰਸਦੀ ਹੈ, ਭਾਈ ਦੀਪਾ ਪੌਲ ਛਕਦਾ ਹੈ। ਗੁਰ ਕੇ ਭਾਣੇ ਵਿਚ ਅੰਮ੍ਰਿਤ ਹੈ, ਸਹਿਜੇ ਪਾਵੈ ਕੋਏ, ਜਿਨ੍ਹਾਂ ਪ੍ਰਾਪਤ ਤਿੰਨ ਪੀਆ ਹਉਮੈ ਵਿਚੋਂ ਖੋਏ। ਜਿਹੜੇ ਗੁਰੂ ਦੇ ਹੁਕਮ ਵਿਚ ਅੰਮ੍ਰਿਤ ਛਕਦੇ ਨੇ, ਚਾਹੇ ਖੰਡੇ ਦੀ ਪੌਲ ਹੈ ਤੇ ਚਾਹੇ ਨਾਮ ਦਾ ਅੰਮ੍ਰਿਤ ਹੈ, ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਏ। ਉਹੀ ਸੱਚੇ ਅਕਾਲ ਵਿਚ ਭੇਦ ਹੁੰਦੇ ਨੇ, ਹੁਕਮ ਮੰਨਿਆ ਹੋਵੇ ਪ੍ਰਵਾਨ। ਅੰਮ੍ਰਿਤ ਛਕਿਆ ਭਾਈ ਦੀਪੇ ਨੇ 1703 ਈਸਵੀ, ਮਾਪੇ ਆ ਗਏ ਮਿਲਣ, ਭਾਈ ਦੀਪੇ ਨੂੰ ਲੈ ਕੇ ਜਾਣਾ ਮਹਾਰਾਜ, ਆਵਾਜ਼ ਦਿਓ, ਗੁਰਦੇਵ ਕਹਿੰਦੇ ਲੈ ਜਾਓ। ਜਦੋਂ ਦਰਬਾਰ ਵਿਚ ਭਾਈ ਦੀਪਾ ਆਇਆ, ਕਲੀਆਂ ਵਾਲਾ ਚੋਲਾ ਪਾਇਆ, ਵੱਡਾ ਦਮਾਲਾ ਝੁਲਦਾ ਹੈ, ਚੱਕਰ ਝੂਲਦੇ ਨੇ, ਸ਼ਸਤਰਾਂ ਨਾਲ ਲੈਸ ਹੈ, ਮਾਂ ਕਹਿੰਦੀ ਇਹ ਮੇਰਾ ਦੀਪਾ ਹੈ, ਤੇ ਖੁਦ ਖੁਦਾ ਕਲਗੀ ਧਰਦੇ ਬੋਲ ਸਨ, ਮਾਂ ਇਹ ਹੁਣ ਤੇਰਾ ਦੀਪਾ ਨਹੀਂ, ਇਹ ਹੁਣ ਸਾਡਾ ਬਾਬਾ ਦੀਪ ਸਿੰਘ ਬਣ ਗਿਆ ਹੈ। ਕੰਡੇ ਦੀ ਪੌੜ ਛੱਕ ਲਈ ਹੈ, ਨਾਲ ਬਾਬਾ ਦੀਪ ਸਿੰਘ ਨੂੰ ਹੁਕਮ ਕਰ ਦਿੱਤਾ ਵੀ ਜਿੱਥੇ ਵੀ ਰਹਿਣਾ ਹੈ ਸਿੱਖੀ ਦਾ ਪ੍ਰਚਾਰ ਕਰਨਾ ਹੈ, ਕੀਰਤਨ ਨਾਮ ਸਿਮਰਤ ਰਹੋ ਜਦ ਲੱਗ ਘੱਟ ਸਾਸ, ਜਿੰਨੇ ਵੀ ਸਾਹ ਨੇ ਰੱਬ ਦੀ ਕੀਰਤੀ ਗਾਉਣੀ ਹੈ, ਆਪ ਨਾਮ ਜਪਣਾ ਤੇ ਹੋਰਾਂ ਨੂੰ ਜਪਾਉਣਾ ਹੈ। ਇਹ ਹੁਕਮ ਦੇ ਕੇ ਧੋਰ ਦਿੱਤਾ। 1704 ਈਸਵੀ ਚੜਿਆ, 1761 ਬਿਕਰਮੀ ਸੰਮਤ। ਗਰਮੀਆਂ ਦੇ ਦਿਨ ਨੇ, ਮਈ ਦਾ ਮਹੀਨਾ ਹੈ, ਮੁਗਲੀਆ ਸਲਤਨਤ ਦੇ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਵਿਚ ਸੂਬਾ ਸਰਹੰਦ ਹੋਣੀ, ਕਈ ਜਰਨੈਲ ਤੇ ਦੂਸਰਾ ਨਾਲ ਇਨ੍ਹਾਂ ਦੇ ਧੜਾ ਹੈ ਰਾਜਪੂਤਾਨੇ ਦੇ ਹਿੰਦੂ ਰਾਜੇ ਭੀਮ ਚੰਦ ਹੋਣੀ, ਜਿਨ੍ਹਾਂ ਨੂੰ ਬਾਈ ਧਾਰੀਏ ਕਹਿੰਦੇ ਆ। ਦੋਵੇਂ ਧਿਰ ਇਕੱਠੇ ਹੋ ਕੇ ਨੰਦਾਂ ਦੀ ਪੁਰੀ ਨੂੰ ਘੇਰਦੇ ਨੇ। ਵੇਖੋ ਬਾਣੀ ਦਾ ਫਰਮਾਨ ਹੈ, ਸਤਿਗੁਰ ਦਾਤਾ ਮੁਕਤ ਕਰਾਏ, ਗੁਰੂ ਮੁਕਤੀ ਦਾ ਦਾਤਾ ਹੈ, ਲਿਬਰੇਸ਼ਨ ਬਖਸ਼ਦਾ ਹੈ ਰੋਗਾਂ ਤੋਂ, ਸੋਗਾਂ ਤੋਂ, 84 ਲੱਖ ਜੂਨਾਂ ਤੋਂ। ਹੁਣ ਭਾਰਤ ਨੂੰ ਗੁਲਾਮ ਕੀਤਾ ਔਰੰਗਜ਼ੇਬ ਨੇ। ਗੁਰਦੇਵ ਇਨਸਾਨੀਅਤ ਤੇ ਹੁੰਦਾ ਜ਼ੁਲਮ ਦੇਖ ਕੇ ਨਹੀਂ ਜਰਦੇ, ਔਰੰਗਜ਼ੇਬ ਨੂੰ ਮੂੰਹ ਤੋੜਵਾਂ ਜਵਾਬ ਦਿੰਦੇ ਨੇ ਤੇ ਔਰੰਗਜ਼ੇਬ ਵਾਰ ਵਾਰ ਫੌਜਾਂ ਭੇਜ ਕੇ ਕੁਚਲਣਾ ਚਾਹੁੰਦਾ ਹੈ ਗੁਰਾਂ ਨੂੰ, ਤੇ ਜਿਨ੍ਹਾਂ ਹਿੰਦੂ ਲੋਕਾਂ ਨੂੰ ਗੁਰੂ ਸਾਹਿਬ ਆਜ਼ਾਦ ਕਰਾਉਣਾ ਚਾਹੁੰਦੇ ਨੇ ਉਨ੍ਹਾਂ ਚੋਂ ਹੀ ਕੁਝ ਰਾਜੇ ਅਕ੍ਰਿਤ ਘਣਤਾ ਤੇ ਉਤਰੇ, ਔਰੰਗਜ਼ੇਬ ਦੇ ਪੱਖ ਵਿਚ ਖਲੋ ਗਏ। ਹੁਣ ਘੇਰਾ ਲੰਬੇ ਰਾਹ ਚੱਲਿਆ, 7 ਮਹੀਨੇ ਲੰਘੇ, ਪੋਹ ਦਾ ਮਹੀਨਾ ਚੜ ਗਿਆ ਦਸੰਬਰ ਦਾ। ਜਦੋਂ ਜੰਗ ਨਾ ਜਿੱਤ ਸਕੇ, ਕਪਟ ਤੇ ਉਤਰੇ ਬਾਈ ਧਾਰ ਦੇ ਰਾਜੇ, ਕਪਟ ਕਮਾਇਆ ਔਰੰਗਜ਼ੇਬ ਦੀਆਂ ਫੌਜਾਂ ਨੇ, ਲਿਖਤੀ ਕੁਰਾਨ ਦੀ ਕਸਮ ਭੇਜੀ ਔਰੰਗਜ਼ੇਬ ਨੇ, ਆਨੰਦਪੁਰ ਛੱਡ ਦਿਓ, ਝਗੜਾ ਟਲੇਗਾ, ਤੇ ਫਕੀਰ ਦਾ ਕਰਮੀ ਹੈ, ਛੱਡ ਦਿਓ, ਝਗੜਾ ਟਲੋ, ਜ਼ਮੀਨ ਛੱਡੀ, ਮਹਿਲ ਛੱਡੇ, ਜਾਇਦਾਦ ਛੱਡੀ। ਗੁਰਬਖਸ਼ਦਾਸ ਉਦਾਸੀ ਮਹਾਤਮਾ ਨੂੰ ਨੰਦਾਂ ਦੀ ਪੁਰੀ ਦੇ ਗੁਰਧਾਮਾਂ ਦੀ ਸੇਵਾ ਸੌਂਪ ਕੇ ਗੁਰਦੇਵ ਸ਼ੇਪੋ ਦੀ ਰਾਤ 1761 ਬਿਕਰਮੀ ਸੰਮਤ ਨੰਦਾਂ ਦੀ ਪੁਰੀ ਛੱਡਦੇ ਨੇ। ਸੱਤ ਪੋਹ ਦੇ ਅੰਮ੍ਰਿਤ ਵੇਲੇ ਸਰਸਾ ਦੇ ਕੰਢੇ ਯੁੱਧ ਹੁੰਦਾ ਹੈ। ਪਰਿਵਾਰ 3 ਹਿੱਸੇ ਹੋ ਗਿਆ, ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ, ਭਾਈ ਮਨੀ ਸਿੰਘ ਆਦਿਕ ਸਿੱਖਾਂ ਨਾਲ ਰੋਪੜ ਥਾਣੀ ਹੁੰਦੇ ਦਿੱਲੀ ਚਲੇ ਗਏ। ਮਾਤਾ ਗੁਜਰੀ ਦੇ ਨਾਲ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਗੰਗੂ ਹੈ, ਇੱਕ ਦਿਸ਼ਾ ਚਲੇ ਗਏ। ਤੀਸਰਾ ਹਿੱਸਾ ਖੁਦ ਖੁਦਾ ਗੁਰੂ ਗੋਬਿੰਦ ਸਿੰਘ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਵੱਡੇ ਸਾਹਿਬਜ਼ਾਦੇ, 5 ਪਿਆਰੇ, ਕੁਝ ਪਿਆਰੇ ਸਿੱਖ ਨਾਲ ਇਹ ਦੀਨ ਦੁਨੀਆਂ ਦੇ ਮਾਲਕ ਚਮਕੌਰ ਦੀ ਗੜੀ ਚਲੇ ਗਏ। 8 ਪੋਹ ਨੂੰ ਚਮਕੌਰ ਦੀ ਗੜੀ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਪਿਆਰੇ ਗੁਰੂ ਕੇ ਸਿੰਘ ਸ਼ਹੀਦ ਹੋਏ। 13 ਪੋਹ ਨੂੰ ਛੋਟੇ ਫਰਜ਼ੰਦ ਗੁਰਾਂ ਦੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ 7 ਤੇ 9 ਸਾਲ ਦੀ ਉਮਰ ਵਿਚ ਸੂਬੇ ਸਰਹੰਦ ਵੱਲੋਂ ਨੀਹਾਂ ਵਿਚ ਚਿਣ ਦਿੱਤੇ ਗਏ। ਪਾਤਸ਼ਾਹ ਚਮਕੌਰ ਦਾ ਘੇਰਾ ਚੀਰ ਕੇ ਖੁਰਾ ਖੋਜ ਮਿਟਾ ਕੇ ਦੁਸ਼ਮਣਾਂ ਦਾ, ਮਾਛੀਵਾੜੇ ਪਹੁੰਚੇ, ਦੀਨਾ ਗਾਂਗਰ ਪਹੁੰਚੇ, ਜ਼ਫਰਨਾਮਾ ਔਰੰਗਜ਼ੇਬ ਨੂੰ ਲਿਖਿਆ, ਭਾਈ ਦਇਆ ਸਿੰਘ ਹੱਥ ਭੇਜਿਆ ਦੱਖਣ ਵੱਲ ਨੂੰ, ਖਿਦਰਾਣੇ ਦੀ ਢਾਬ ਘਮਸਾਨ ਦਾ ਯੁੱਧ ਹੋਇਆ ਵਜ਼ੀਰ ਖਾਂ ਦੀਆਂ ਫੌਜਾਂ ਨਾਲ, ਜੰਗ ਜਿੱਤੀ ਪਾਤਸ਼ਾਹ ਨੇ, ਭਾਈ ਮਹਾਂ ਸਿੰਘ ਆਦਿਕ ਪਿਆਰੇ ਸਿੱਖਾਂ ਨੂੰ ਮੁਕਤੀ ਬਖਸ਼ੀ। ਇਸੇ ਜੰਗ ਵਿਚ ਮਾਤਾ ਭਾਗ ਕੌਰ ਨੇ ਬੜੇ ਤੇਵਰ ਦਿਖਾਏ, ਜੰਗਜੂ ਕਿਰਿਆ ਸੋਧੀ। ਹੁਣ ਇਥੋਂ ਸਾਬੋ ਕੀ ਤਲਵੰਡੀ ਟਿਕੇ ਨੇ, ਕਮਰ ਕੱਸਾ ਖੋਲਿਆ, ਦਮ ਲਿਆ, ਬਣ ਗਿਆ ਦਮਦਮਾ ਸਾਹਿਬ। ਜਦੋਂ ਸੰਗਤਾਂ ਨੂੰ ਪਤਾ ਲੱਗਿਆ ਗੁਰਦੇਵ ਜੰਗਲ ਦੀ ਧਰਤੀ ਮਾਲਵੇ ਦੀ ਧਰਤੀ ਤੇ ਟਿਕੇ ਨੇ ਤੇ ਸੰਗਤਾਂ ਆਉਣ ਲੱਗੀਆਂ ਭਾਈ ਮਨੀ ਸਿੰਘ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਮਾਮਾ ਕਿਰਪਾਲ ਚੰਦ ਹੁਣਾਂ ਸਮੇਤ ਰੱਥਾਂ ਤੇ ਚੱਲ ਕੇ ਦਿੱਲੀ ਤੋਂ ਦਮਦਮੇ ਆ ਗਏ ਬਾਬਾ ਦੀਪ ਸਿੰਘ ਪਹੁਵਿੰਡ ਤੋਂ ਚੱਲ ਕੇ ਆ ਗਏ ਇੱਦਾਂ ਬੜੀਆਂ ਸੰਗਤਾਂ ਉੱਥੇ ਇਕੱਤਰ ਹੋਈਆਂ ਉੱਥੇ ਭਾਈ ਮਨੀ ਸਿੰਘ ਨੇ ਇੱਕ ਬੇਨਤੀ ਕੀਤੀ ਹੈ ਇਹ ਗੁਰੂ ਗੋਬਿੰਦ ਸਿੰਘ ਜਿਹੜੀ ਤੁਹਾਡੀ ਆਦਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਨਾ ਇਹ ਨਿਰਗੁਣ ਦੇ ਬੋਲ ਸਰਗੁਣ ਚੋਲਾ ਧਾਰ ਕੇ ਤੁਸੀਂ ਇੱਥੇ ਪ੍ਰਗਟ ਕੀਤੇ ਨੇ ਨਿਰਗੁਣ ਦੀ ਬਾਣੀ ਹੈ ਨਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਹੁਣ ਇਹ ਵਿਆਕਰਣ ਪਿੰਗਲ ਇਹ ਦੁਨਿਆਵੀ ਦਿਮਾਗ ਦੀ ਉਪਜ ਹੈ ਤੇ ਜਦੋਂ ਤੁਰਕੀ ਬਾਣੀ ਦੇ ਅਰਥ ਗ੍ਰੈਮਰ ਦੇ ਅਕੋਰਡਿੰਗ ਕਰਦੇ ਆ ਵਿਆਕਰਣ ਦੇ ਅਕੋਰਡਿੰਗ ਕਰਦੇ ਆ ਪਿੰਗਲ ਦੇ ਅਕੋਰਡਿੰਗ ਕਰਦੇ ਆ ਤੇ ਉਹ ਅਰਥ ਠੀਕ ਨਹੀਂ ਢੁਕਦੇ ਹੁਣ ਧੁਰੋਂ ਤੁਸੀਂ ਆਏ ਹੋ ਗੁਰ ਪਰਮੇਸ਼ਰ ਇੱਕੋ ਜਾਣ ਤੇ ਤੁਰਕੀ ਬਾਣੀ ਦੇ ਜਿਹੜੇ ਸਹੀ ਅਰਥ ਨੇ ਤੁਸੀਂ ਕਰਕੇ ਦੱਸੋ ਤੇ ਜਿਹੜੇ ਮੈਂ ਅਰਥ ਕਰਕੇ ਸੁਣਾ ਰਿਹਾ ਮੇਰੇ ਆਸ਼ੇ ਅਨੁਸਾਰ ਨੇ ਗੁਰੂ ਆਸ਼ੇ ਵਾਲੇ ਨੇ ਗੁਰੂ ਜਾਣੇ ਉਹਦੇ ਅਰਥ ਕੀ ਸਨ ਇਹ ਐਵੇਂ ਵਾਧੂ ਦੀਆਂ ਬਾਤਾਂ ਕਥਾ ਕਰ ਪਾਉਂਦੇ ਵੀ ਗੁਰੂ ਆਸ਼ੇ ਅਨੁਸਾਰ ਅਸੀਂ ਕਥਾ ਕੀਤੀ ਹੈ ਅੱਛਾ ਤੁਹਾਡਾ ਗੁਰੂ ਦੇ ਤੁਲ ਰੁਤਬਾ ਹੋ ਗਿਆ ਵੀ ਤੁਹਾਨੂੰ ਸਮਝ ਪੈ ਗਈ ਗੁਰੂ ਨੇ ਇਹੋ ਹੀ ਅਰਥ ਕੀਤੇ ਸਨ ਗੁਰਨਾਲ ਤੁਲ ਨਾ ਲੱਗਈ ਖੋਜ ਡਿੱਠਾ ਬ੍ਰਹਮੰਡ ਕੋਈ ਕੰਪੈਰੇਟਿਵਲੀ ਗੁਰੂ ਗੋਬਿੰਦ ਸਿੰਘ ਦੇ ਤੁਲ ਹੋਵੇ ਚਮਦਲ ਬਾਬਾ ਦੇ ਉਦਾਂ ਦੇ ਅਰਥ ਕਰੇ ਸੋ ਇਹ ਆਪਣਾ ਆਸ਼ਾ ਹੈ ਆਪਣੀ ਬੁੱਧੀ ਹੈ ਜਿੰਨੇ ਅਰਥ ਕਰਦੇ ਆ ਕਿਰਪਾ ਚਾਹੇ ਉਹਦੀ ਹੈ ਗੁਰਦੇਵ ਕਹਿੰਦੇ ਠੀਕ ਹੈ ਧੀਰ ਮੱਲੀਆਂ ਕੋਲ ਬੀੜ ਪਈ ਹੈ ਕਰਤਾਰਪੁਰ ਵਾਲੀ ਜਿਹੜੀ 1661 ਬਿਕਰਮੀ ਸੰਮਤ ਵਿਚ ਰਾਮਸਰ ਦੇ ਕੰਢੇ ਭਾਈ ਗੁਰਦਾਸ ਕੋਲੋਂ ਗੁਰੂ ਅਰਜਨ ਸਾਹਿਬ ਨੇ ਲਿਖਵਾਈ ਉਹ ਲੈ ਆਓ ਗਏ ਸਿੱਖ ਲੈਣ ਧੀਰ ਮੱਲੀਆਂ ਨੇ ਕਟਾਸ਼ ਕੀਤਾ ਉਹ ਕਹਿੰਦੇ ਗੁਰੂ ਨਾਨਕ ਦੀ ਅਗੰਮੀ ਜੋਤ ਦਾ ਮਾਲਕ ਖਵਾਉਂਦਾ ਹੈ ਤੁਹਾਡਾ ਗੁਰੂ ਗੋਬਿੰਦ ਸਿੰਘ ਦੀ ਗੁਰੂ ਨਾਨਕ ਵਾਲੀ ਜੋਤ ਹੈ ਮੇਰੇ ਵਿੱਚ ਉਹ ਤੇ ਖਸਮ ਕੋ ਬਾਣੀ ਲਿਆਇਆ ਸੀ ਤੇ ਇਹ ਵੀ ਲੈ ਆਵੇ ਗ੍ਰੰਥ ਕਿਉਂ ਮੰਗਦਾ ਹੈ ਇਹ ਵੀ ਇੱਕ ਓੰਕਾਰ ਤੋਂ ਆਪ ਪ੍ਰਗਟ ਕਰੇ ਬਾਣੀ ਨਾਲੇ ਤੇ ਬੜੇ ਵੱਡੇ ਦਾਅਵੇ ਕਰਦਾ ਹੈ ਆਪਣੀ ਚੌਪਈ ਸਾਹਿਬ ਦੇ ਵਿੱਚ ਜੋ ਨਿਜ ਪ੍ਰਭ ਹੋ ਸੋ ਕਹਾ ਸੋ ਕਹੇ ਹੋ ਜਗਮਾਹੇ ਜੋ ਪ੍ਰਭੂ ਕਹਿੰਦਾ ਮੈਂ ਉਹੀ ਕਹਿ ਰਿਹਾ ਕਲਗੀ ਧਰ ਦੇ ਤੁਹਾਡਾ ਇਹ ਕਹਿੰਦਾ ਅੱਜ ਗ੍ਰੰਥ ਦੀ ਲੋੜ ਕਿਉਂ ਪੈ ਗਈ ਮਿਹਣਾ ਮਾਰਿਆ ਵੀ ਗੁਰੂ ਨਾਨਕ ਦਾ ਰੂਪ ਹੀ ਨਹੀਂ ਹੈ ਸਿੱਖਾਂ ਜਾ ਕੇ ਸ਼ਿਕਾਇਤ ਕੀਤੀ ਚਾਹੇ ਕਿ ਦੀਨ ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਮੇਂ ਇੱਕ ਡਰੌਲੀ ਵਿਖੇ ਵੀ ਬੀੜ ਪਈ ਸੀ ਉਹ ਜਿਹੜੀ ਨੰਦ ਚੰਦ ਨੇ ਪਾਉਂਟਾ ਸਾਹਿਬ ਸਾਧਾਂ ਕੋਲੋਂ ਲਿਖਵਾਈ ਸੀ ਉਹ ਵੀ ਨਹੀਂ ਲਈ ਪਾਤਸ਼ਾਹ ਨੇ ਫਿਰ ਭਾਈ ਬੰਨੋ ਵਾਲੀ ਬੀੜ ਜਿਨ੍ਹਾਂ ਨੇ ਬੀੜ ਬਣਾਈ ਸੀ ਆ ਰਾਮਸਰ ਵਾਲੀ ਬੀੜ ਦੀ ਲਾਹੌਰ ਤੋਂ ਜਲਦ ਤਿਆਰ ਕਰਵਾਈ ਸੀ ਉਹ ਵੀ ਬੀੜ ਨਹੀਂ ਪਾਤਸ਼ਾਹ ਨੇ ਲਈ ਕਿਉਂਕਿ ਕਟਾਸ਼ ਹੋ ਗਿਆ ਹੈ ਵੀ ਜੇ ਗੁਰੂ ਨਾਨਕ ਦਾ ਰੂਪ ਹੈ ਤੇ ਬਾਣੀ ਆਪ ਪ੍ਰਗਟ ਕਰੇ ਗੁਰਦੇਵ ਕਹਿੰਦੇ ਬਾਬਾ ਦੀਪ ਸਿੰਘ ਜੀ ਕਲਮਾ ਘੜੋ ਸ਼ਾਹੀ ਤਿਆਰ ਕਰੋ ਭਾਈ ਮਨੀ ਸਿੰਘ ਦੀ ਤੁਸੀਂ ਬਾਣੀ ਲਿਖਣੀ ਹੈ ਇੱਕ ਓਅੰਕਾਰ ਤੋਂ ਲੈ ਕੇ 18-10-20 ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੀ ਬਾਣੀ ਵੀ ਇਸ ਬੀੜ ਵਿੱਚ ਦਰਜ ਕਰਕੇ ਅਖੀਰ ਤੇ ਰਾਗ ਮਾਲਾ ਲਿਖ ਕੇ ਪਾਤਸ਼ਾਹ ਨੇ 9 ਮਹੀਨੇ 9 ਦਿਨਾਂ ਵਿੱਚ ਸ੍ਰੀ ਆਦਿ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਗੁਰੂ ਕਰ ਸਕਦਾ ਹੈ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰੂ ਪਰਮੇਸ਼ਵਰ ਹੈ ਗੁਰੂ ਨਾਨਕ ਵਾਲੀ ਬਾਣੀ ਵੀ ਤੇ ਇਸੇ ਜੋਤ ਦੀ ਹੈ ਸਰੀਰ ਹੀ ਬਦਲਿਆ ਹੈ ਤੂੰ ਇਹ ਕਰਾਮਾਤ ਕੌਤਕ ਵਰਤਾਏ ਗੁਰਪਾਰ ਬ੍ਰਹਮ ਪਰਮੇਸ਼ਵਰ ਅਪਰੰਪਰ ਅਲਖ ਅਭੇਵ ਗੁਰੂ ਦੀ ਅਜ਼ਮਤ ਅਗੰਮੀ ਹੈ ਉਹ ਪਰਮੇਸ਼ਵਰ ਦਾ ਰੂਪ ਹੈ ਅਸੀਂ ਅਜ਼ਮਤਾਂ ਉਹਦੇ ਲਈ ਮਾਮੂਲੀ ਨੇ ਹੀ ਇਜ਼ ਦਾ ਟਰਾਂਸੈਂਡੈਂਟ ਲਾਰਡ ਤੂੰ ਗੁਰਦੇਵ ਨੇ ਕਿਰਪਾ ਕੀਤੀ ਤੇ ਦਮਦਮੇ ਵਾਲੀ ਬੀੜ ਪ੍ਰਚਲਿਤ ਹੋਈ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਨ ਤੁਹਾਰੀ ਇਹ ਹੁਕਮਨਾਮਾ ਆਇਆ ਇੱਥੇ ਗੁਰਦੇਵ ਤਿਆਰੀ ਕਰਦੇ ਨੇ ਦੱਖਣ ਵੱਲ ਨੂੰ ਜਾਣ ਦੀ ਔਰੰਗਜ਼ੇਬ ਦਾ ਸੁਨੇਹਾ ਆਇਆ ਵੀ ਮੈਨੂੰ ਦਰਸ਼ਨ ਦਿਓ ਜ਼ਫਰਨਾਮੇ ਚ ਇਹਦਾ ਜ਼ਿਕਰ ਕੀਤਾ ਪਾਤਸ਼ਾਹ ਨੇ ਖੈਰ ਮਹਾਰਾਜ ਮਹਾਨ ਬੁਲੰਦ ਹਸਤੀ ਦੇ ਮਾਲਕ ਸਨ ਔਰੰਗਜ਼ੇਬ ਨੇ ਕਈ ਸੁਨੇਹ ਭੇਜੇ ਸਨ ਪਾਤਸ਼ਾਹ ਨੂੰ ਵੀ ਇਹ ਮਸਲਾ ਨਿਬੜ ਜਾਣਾ ਚਾਹੀਦਾ ਹੈ ਜਾਣ ਦੀ ਤਿਆਰੀ ਕੀਤੀ ਤੇ ਭਾਈ ਮਨੀ ਸਿੰਘ ਨੇ ਝੋਲੀ ਅੱਡ ਕੇ ਬੇਨਤੀ ਕੀਤੀ ਜਦੋਂ ਬਾਪੂ ਨੇ ਆਖਿਆ ਨਾ ਮੰਗੋ ਕੀ ਮੰਗਦੇ ਹੋ ਸੇਵਾ ਬੜੀ ਹੈ ਤੁਹਾਡੀ ਕਹਿੰਦਾ ਜੀ ਮੇਰੀ ਸਿੱਖੀ ਨਾਲ ਨਿਭ ਜਾਵੇ ਤੇ ਖੁਦ ਖੁਦਾ ਕਲਗੀਧਰ ਦੇ ਗਲਵੇ ਦੇ ਬੋਲ ਸਨ ਮਨੀ ਸਿੰਘ ਜੀ ਤੁਹਾਡਾ ਬੰਦ ਬੰਦ ਕੱਟਿਆ ਜਾ ਸਕਦਾ ਤੁਹਾਡੀ ਸਿੱਖੀ ਨਹੀਂ ਕੋਈ ਖੋ ਸਕਦਾ। ਬਾਬਾ ਦੀਪ ਸਿੰਘ ਹੁਣਾਂ ਨੂੰ ਆਖਿਆ ਮੰਗੋ ਕੀ ਮੰਗਦੇ ਹੋ, ਵੇਖੋ ਏਡੇ ਮਹਾਨ ਗੁਰਸਿੱਖ ਹੋ ਕੇ ਵੀ ਝੋਲੀ ਅੱਡ ਕਹਿੰਦੇ ਦੀ ਸਿੱਖੀ ਝੋਲੀ ਪਾ ਦਿਓ ਇਹ ਗੁਰਦੇਵ ਗੁਰੂ ਗੋਬਿੰਦ ਸਿੰਘ ਤੇਰੇ ਘਰ ਨਾਲ ਨਿਭ ਜਾਵੇ। ਦੀਪ ਸਿੰਘ ਜੀ ਤੁਹਾਡਾ ਧੜ ਨਾਲੋਂ ਸਿਰ ਜੁਦਾ ਹੋ ਸਕਦਾ ਪਰ ਗਲਵੇ ਚੋਂ ਆ ਜਿਹੜਾ ਪਰਣ ਕੱਢਿਆ ਹੈ ਨਾ ਸਿੱਖੀ ਨਾਲ ਨਿਭ ਜਾਵੇ, ਤੁਹਾਡੇ ਬੋਲ ਤੁਹਾਡੇ ਪਰਣ ਨੂੰ ਹੋਣੀ ਵੀ ਨਹੀਂ ਕੱਟ ਸਕਦੀ। ਐਸੀ ਵਰਾਂ ਦੀ ਝੜੀ ਲਾ ਦਿੱਤੀ ਸਾਡੇ ਬਾਪੂ ਨੇ। ਬਾਬਾ ਦੀਪ ਸਿੰਘ ਕਹਿੰਦੇ ਕੀ ਹੁਕਮ ਹੈ? ਮਹਾਰਾਜ ਕਹਿੰਦੇ ਜਿਹੜੇ ਅਰਥ ਤੁਹਾਨੂੰ ਪੜਾਏ ਨੇ ਇੱਥੇ ਟਿਕ ਜਾਓ, ਇੱਥੇ ਜਗਿਆਸੂਆਂ ਨੂੰ ਅਰਥ ਪੜਾਓ। ਇਉਂ 23 ਸਾਵਣ 1763 ਬਿਕਰਮੀ ਸੰਮਤ ਨੂੰ ਦਮਦਮੀ ਟਕਸਾਲ ਦਾ ਆਗਾਜ਼ ਹੋਇਆ। ਹੁਣ ਟਕਸਾਲ ਦਾ ਭਾਵ ਹੈ ਜਿੱਥੇ ਸਿੱਕੇ ਘੜੇ ਜਾਂਦੇ ਨੇ, ਖੋਟਿਓਂ ਖਰੇ ਕੀਤੇ ਜਾਂਦੇ ਨੇ। ਇੱਥੇ ਅਰਥਾਂ ਦੀ ਟਕਸਾਲ ਚੱਲੀ ਜਿੱਥੇ ਅਗਿਆਨੀਆਂ ਨੂੰ ਗਿਆਨ ਬਖਸ਼ਿਆ ਜਾਂਦਾ ਹੈ, ਮਹਾਨ ਦੇਵਤਿਆਂ ਵਾਲੇ ਗੁਣਾਂ ਨਾਲ ਘੜਿਆ ਜਾਂਦਾ ਹੈ। ਦਮਦਮੇ ਆਗਾਜ਼ ਹੋਇਆ ਸੀ, ਦਮਦਮੀ ਟਕਸਾਲ ਬਣ ਗਈ। ਗੁਰਦੇਵ ਚਲੇ ਗਏ ਦੱਖਣ ਵੱਲ ਨੂੰ, ਔਰੰਗਜ਼ੇਬ ਦਾ ਪਤਾ ਚੱਲਿਆ ਰਸਤੇ ਵਿੱਚ ਮੌਤ ਹੋ ਗਈ ਹੈ। ਬਹਾਦਰ ਸ਼ਾਹ ਤੇ ਤਾਰਾ ਆਜ਼ਮ ਦਾ ਜੰਗ ਹੋਇਆ, ਔਰੰਗਜ਼ੇਬ ਦੇ ਫਰਜ਼ੰਦ ਨੇ ਗੁਰਦੇਵ ਨੇ ਬਹਾਦਰ ਸ਼ਾਹ ਦੀ ਮਦਦ ਕੀਤੀ, ਤਾਰਾ ਆਜ਼ਮ ਮਾਰਿਆ ਗਿਆ, ਮੁਅੱਜ਼ਮ ਤਖ਼ਤ ਤੇ ਬੈਠਾ ਉਹਨੇ ਮਜਲਿਸ ਵਿੱਚ ਸੱਦਿਆ ਆਗਰੇ। ਉੱਥੇ ਫਿਰ ਗੁਰਾਂ ਦਾ ਸ਼ੁਕਰ ਮਨਾ ਕੇ ਨਾਲ ਲੈ ਕੇ ਦੱਖਣ ਵੱਲ ਨੂੰ ਜਾਂਦਾ ਹੈ। ਪਾਤਸ਼ਾਹ ਨਾਲ ਗਏ ਵੀ ਚਲੋ ਜਿੰਨੇ ਵੀ ਇਨਸਾਨੀਅਤ ਦੇ ਸਿੱਖਾਂ ਦੇ ਵੈਰੀ ਨੇ ਵਜ਼ੀਰ ਖਾਂ ਵਰਗੇ ਉਨ੍ਹਾਂ ਨੂੰ ਬਹਾਦਰ ਸ਼ਾਹ ਸਾਡੇ ਹਵਾਲੇ ਕਰੇਗਾ, ਉਨ੍ਹਾਂ ਨੂੰ ਕਰਨੀ ਦਾ ਫਲ ਭੁਗਤਾਵਾਂਗੇ। ਪਰ ਬਹਾਦਰ ਸ਼ਾਹ ਨੇ ਕੁਝ ਬਹੁਤਾ ਅਸਰ ਨਾ ਕੀਤਾ। ਗੁਰਦੇਵ ਨੇ ਆਪ ਫੈਸਲਾ ਲਿਆ, ਜੁਦਾ ਹੋਏ ਨੰਦੇੜ ਤੋਂ। ਇੱਕ ਡੇਰੇ ਵਿੱਚ ਲੋਕੇ ਦਿਨ ਕੱਟਦਾ ਹੈ ਮਾਧੋ ਦਾਸ ਵੈਰਾਗੀ, ਕਿਉਂਕਿ ਔਰੰਗਜ਼ੇਬ ਦਾ ਜ਼ੋਰ ਹੀ ਇੰਨਾ ਸੀ, ਲੋਕੇ ਦਿਨ ਕੱਟਣੇ ਪਏ ਸਭ ਨੂੰ। ਜੰਝੂ ਲਾਉਂਦਾ ਸੀ ਉਹ, ਸਵਾ ਸਵਾ ਮਨ ਧਾਗਾ ਲਾ ਕੇ ਜੰਝੂ ਲਾ ਕੇ ਫਿਰ ਕਿਧਰੇ ਬੁਰਕੀ ਤੋੜ ਕੇ ਮੂੰਹ ਵਿੱਚ ਪਾਉਂਦਾ ਸੀ। ਬਾਪੂ ਨੇ ਥਾਪੜਾ ਦਿੱਤਾ ਖੰਡੇ ਦੀ ਪੌੜ ਬਖਸ਼ ਕੇ, ਬੰਦਾ ਸਿੰਘ ਬਹਾਦਰ ਸਾਜਿਆ। ਇਹ ਗੁਰੂ ਦੀ ਕਰਾਮਾਤ ਹੈ, ਬੰਦੇ ਦੀ ਨਹੀਂ। ਜੇ ਬੰਦੇ ਵਿੱਚ ਅਜ਼ਮਤ ਇੰਨੀ ਹੁੰਦੀ ਤੇ ਜੰਗਲੀ ਨਾ ਲੁਕਦਾ। ਸਤਿਗੁਰ ਮੇਰਾ ਤਾਣ ਨਤਾਣ, ਮਾ ਗੁਰੂ ਇਜ਼ ਪਾਵਰ ਆਫ ਪਾਵਰਲੈਸ। ਬਰਕਤ ਦੇ ਕੇ ਤੋਰਿਆ, ਪੰਜ ਸਿੰਘ ਨਾਲ ਤੋਰੇ, ਤੀਰ ਦਿੱਤੇ, ਨਿਸ਼ਾਨ ਝੰਡਾ ਬੁੰਗਾ ਦਿੱਤਾ। ਭਾਰਤ ਵਰਸ਼ ਵਿੱਚ ਮੁਗਲੀਆ ਸਲਤਨਤ ਦੀ ਇਤਨਾ ਇੱਟ ਖੜਕਾ ਦਿੱਤੀ ਬਾਬਾ ਬੰਦਾ ਸਿੰਘ ਬਹਾਦਰ ਨੇ। ਸਾਰਿਆਂ ਸਿੱਖਾਂ ਨੂੰ ਹੁਕਮਨਾਮੇ ਗੁਰਾਂ ਦੇ ਗਏ ਸੀ ਵੀ ਬੰਦੇ ਦਾ ਸਾਥ ਦੇਣਾ। ਬਾਬਾ ਮਨੀ ਸਿੰਘ ਦਿੱਲੀ ਵੱਲ ਨੇ, ਉਨ੍ਹਾਂ ਦੇ ਹੁਕਮ ਵਿੱਚ ਵੀ ਬੜੇ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਨਾਲ ਰਲੇ। ਬਾਬਾ ਦੀਪ ਸਿੰਘ ਆਪ ਚੱਲ ਕੇ ਆ ਗਏ ਚੱਪੜਚਿੜੀ ਦੇ ਮੈਦਾਨ ਸਰਹੰਦ ਲਈ ਜੋ ਜੰਗ ਹੋਇਆ ਹੈ, ਦਮਦਮੇ ਤੋਂ ਚੱਲੇ ਸਨ। ਭਾਈ ਰਤਨ ਸਿੰਘ ਭੰਗੂ ਹੁਣਾਂ ਨੇ ਪੰਥ ਪ੍ਰਕਾਸ਼ ਵਿੱਚ ਪ੍ਰਾਚੀਨ ਗ੍ਰੰਥ ਵਿੱਚ ਲਿਖਿਆ ਹੈ, ਐਸੇ ਤੇਗ ਦੇ ਜ਼ੋਹਰ ਵਿਖਾਏ ਬੁੱਢੇ ਬਾਪੂ ਨੇ। ਬਾਬਾ ਦੀਪ ਸਿੰਘ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਪੰਥ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜ਼ਿੰਦਾ ਸ਼ਹੀਦ ਦਾ ਖਿਤਾਬ ਬਾਪੂ ਨੂੰ ਦਿੱਤਾ। ਸਮਾਂ ਆਇਆ, ਬਾਬਾ ਬੰਦਾ ਸਿੰਘ ਬਹਾਦਰ ਸ਼ਹਾਦਤ ਦੀ ਅਵਧੀ ਮਾਣ ਗਏ ਦਿੱਲੀ ਦੇ ਵਿੱਚ। ਬਾਬਾ ਦੀਪ ਸਿੰਘ ਦਮਦਮੇ ਦੀ ਧਰਤੀ ਤੇ ਟਿਕੇ ਨੇ ਤਕਰੀਬਨ 11 ਸਾਲ। ਸ੍ਰੀ ਆਦਿ ਗ੍ਰੰਥ ਸਾਹਿਬ ਪੋਥੀਆਂ ਦੀ ਰਚਨਾ ਕਲਮ ਦੇ ਨਾਲ ਕਰਦੇ ਰਹੇ, ਲਿਖਦੇ ਰਹੇ, ਗੁਰਕੇ ਸਾਹਿਬ ਲਿਖਦੇ ਰਹੇ। 4 ਗ੍ਰੰਥ ਗੁਰਮੁਖੀ ਵਿੱਚ ਲਿਖੇ ਸ੍ਰੀ ਆਦਿ ਗ੍ਰੰਥ ਮਹਾਰਾਜ ਦੇ। 2 ਸੇਰ ਸੋਨੇ ਦੀ ਸ਼ਾਹੀ ਨਾਲ ਜਿਹੜਾ ਗ੍ਰੰਥ ਲਿਖਿਆ ਉਹ ਅਕਾਲ ਤਖ਼ਤ ਸਾਹਿਬ ਭੇਜਿਆ ਗਿਆ, ਭੇਟ ਕੀਤਾ। 1 ਗ੍ਰੰਥ ਕੇਸਗੜ੍ਹ ਸਾਹਿਬ, 1 ਪਟਨਾ ਸਾਹਿਬ, 1 ਹਜ਼ੂਰ ਸਾਹਿਬ ਤੇ 1/5ਵਾਂ ਗ੍ਰੰਥ ਸੀ ਜੀ ਜੋ ਫਾਰਸੀ ਵਿੱਚ ਪਰਸ਼ੀਅਨ ਵਿੱਚ ਲਿਖਿਆ ਸੀ ਉਨ੍ਹਾਂ ਮਹਾਂਪੁਰਸ਼ਾਂ। ਉਧਰੋਂ ਦੂਸਰੀ ਤਰਫ਼ ਅਹਿਮ احمد شاہ ابدالی دا جنوں دورانی کہنے ہیں بڑا زور سی، اے نادر شاہ افسار تو بعد افغانستان دا بادشاہ بنیا سی، انہیں بھارت ورش دے اتے تقریباً سات وڈے حملے کیتے تے چھوٹے تے ہور بھی کیتے نے، 1748 تو 1767 عیسوی دے درمیان انہاں چوں سب تو وڈا یدھ نے 1761 عیسوی دے وچ جنوری دے مہینے مراٹھا فورسز دے نال لڑیا، دورانی امپائر نے مراٹھیاں نوں منہ دی کھانی پئی، کئی کہندے دی سکھاں بہتا ساتھ نہیں دتا اس جنگ وچ، اے کوئی بھارت دیش دی لڑائی نہیں سی تے نہ کوئی بھارت دیش ایک ہی سی، تے پڑھدے ہو نا اتہاس نوں تے سمجھ پوے گی، یہ ساریاں ڈائنیسٹیز وکھو وکھ نے، مراٹھے وکھرے نے، خالسا راج وکھرا ہے، یہ انگریزاں دے راج وچ ہی بھارت ایک دیش بنیا، ایک دھاگے وچ بجا ہے، نہیں تے وکھو وکھ ڈائنیسٹیز چلدیاں رہیاں نے، تو اس کر کے لڑائی مراٹھیاں دی سی، وہ لڑ رہے سی کوئی دیش لی بھارت لی نہیں لڑ رہے، وہ جتنا چاہتے سن سارے ہی علاقے ادا ہی ابدالی جتنا چاہتا سی، خیر احمد شاہ دورانی جنوں ابدالی کہندے ہو وہ نوٹ سوٹ کر رہا ہے بھارت ورش وچ، اودے سامنے کوئی اکھاں وچ اکھاں پا کے ویکھن والا نہیں، پر سکھ مسلاں جو 65 جتھیاں تو سرمور 12 مسلاں بن گئیاں سن، انہاں چوک شہیداں دی مسل سی جدے مکھی بابا دیپ سنگھ بنے، بابا دیپ سنگھ جے پیری دے طور تے ویکھو تے دمدمی ٹکسال دے مکھی سن، میری دے طور تے ویکھو شکتی دے طور تے تے شہیداں دی مسل دے مکھی سن، تو ادا 12 مسلاں دے سنگھاں نے جتھے داراں نے ابدالی نوں لٹیا، تل ملا اٹھیا چوراں نوں موڑ پئے نے، میرے سامنے کوئی اکھاں چکھاں پاؤن والا نہیں ہے، کون نے لٹیرے جنہاں مینوں لٹ لیا، لاہور ٹھہریا، اتھے پھر تیمور نوں اپنے فرزند نوں لاہور دا گورنر لا دتا، خان بہادر ورگے نال کرندے نے پوچھدا ہے انہاں لٹیریاں تے چاننا پاؤ اے ہے کون، جڑے میرا خوف نہیں ماندے، میں بھارت ورش دیاں بہو بیٹیاں اتھوں غلام بنا کے گزمی دی منڈی ٹکیاں تے ویچدا ہے، دو ٹکیاں تے بھیڈاں بکریاں دا مل وی ودھ پیندا، اتھے یہ کون نے جنہیں سناتن متیاں دیاں تیاں چھڈا لیاں، یہ کیڑے نے، ویکھو سکھاں دی کھنڈے دی پول، سکھاں دے مرشد گرو گوبند سنگھ، انہاں سکھاں نوں وی بھروسہ نہیں ہے جنہاں انہاں پٹھاناں نوں بھروسہ سی گوراں دی تے کھنڈے دی پول دی طاقت تے، کئی سکھی ترک کری جاندے نے کھنڈے دی پول تے، گردیو دی عظمت تے اتھے بات چلی ہے، مرشد ان کا ولی بھیو ہے، ان کو آب حیات دیو ہے، ایسی گیو کلام بتائے ہے، جس سے بنائے سدا جے لائے ہے، سوئے پلائے لوگن کے تائیں، سیارگ تے سنگھ لیت بنائیں، اور سبن کو جیو چوراسی، مانت آپ تاہے ابناسی، انہاں دے مرشد نے کلام دتی بانی دتی، گرو گوبند سنگھ نے جیڑا بھی اونوں باٹے وچ پانی پا کے پڑھدا ہے وہ آبے حیات بن جاندا، جیڑا شک لیندا سیارگ تو سی شیر بندا ہے، ڈردے نہیں موت تو، تے جے کدرے میدان جنگ وچ فٹ لگ بھی جاوے نا تے انہاں کو امرت دا سروور ہے، امرت سر چبھی لا کے ہرے پرے ہو جاندے نے، یہ وڈیائی کنے کیتی ہے غیر سکھاں نے، تے کئی اندے امرت ہی نہیں چکایا، بھائی نند لال تو پوچھو چکایا کہ نہیں، فارسی وچ کہندے کہے جے انسا ملک نامو دست او، عزت کھا کیا فزو دست او، اے گرو گوبند سنگھ وارے جاواں تیتھوں تو عام انسان امرت بخش کے ملک بنا دتے، وہ تو کہندے امرت شکایا، بانی کی کہندی ہے بلہاری گر اپنے دیوہاڑی سدوار، جن مانس تے دیوتے کیے کرت نہ لگی، دیوتے بنا دیتے منصور بنا دیتے جنگ جتن والے، آیا سما 1757 عیسوی دا، حکم سی ابدالی دا بھی اگلی وار راواں تے نائے ہرمندر سروور ہی دکھے، تے نا آبے حیات امرت تیار کرن لئی کدرے پنج سنگھ ہی کٹھے ہون، انہاں دا کھڑا کھوج مٹا دیو، ਵਰਗਿਆਂ ਜਹਾਨ ਖਾਂ ਵਰਗਿਆਂ ਜਰਨੈਲਾਂ ਨੇ ਅੰਮ੍ਰਿਤਸਰ ਤੇ ਹਮਲਾ ਕਰ ਦਿੱਤਾ। ਤੈ ਢੇਰੀ ਕੀਤਾ ਹਰਿਮੰਦਰ ਸਾਹਿਬ ਨੂੰ, ਸਰੋਵਰ ਵਿਚ ਕੂੜਾ ਕਰਕਟ ਪਾ ਕੇ ਪੂਰਿਆ ਗਿਆ। ਦਮਦਮੇ ਦੀ ਧਰਤੀ ਤੇ ਬੁੱਢਾ ਬਾਪੂ ਜਰਨੈਲ ਬਾਬਾ ਦੀਪ ਸਿੰਘ 75-76 ਵਰਿਆਂ ਦੀ ਉਮਰ ਵਿਚ ਬੈਠਾ ਕੰਨੀ ਵੱਜੀ ਫੂਕ ਹੌਲੀ ਦੀ ਕਲਮ ਰੱਖ ਕੇ ਤੇ ਭਾਰਾ ਜਿਹਾ ਖੰਡਾ ਚੁੱਕ ਲਿਆ। ਦੀਪ ਸਿੰਘ ਸ਼ਹੀਦ ਕੀ ਗਾਥਾ ਸੁਣੋ ਉਧਾਰ, ਧਰਮ ਯੁੱਧ ਕਰ ਸਿਰ ਦਇਓ, ਥਾਇਓ ਸ਼ਹੀਦ ਵਿਚਾਰ। ਖੰਡਾ ਚੁੱਕ ਲਿਆ ਥਾਰਾ ਸੇਰ ਦਾ, ਲੈ ਕੇ ਸਿੰਘਾਂ ਨੂੰ ਚੱਲ ਪਏ ਤਰਨ ਤਾਰਨ ਤੋਂ ਪਾਰ। ਲਕੀਰ ਖਿੱਚੀ ਹੈ ਜਿੱਥੇ ਗੁਰਦੁਆਰਾ ਲਕੀਰ ਸਾਹਿਬ ਬਣਿਆ। ਜਿਨ੍ਹਾਂ ਦੀਨ ਲਈ, ਧਰਮ ਲਈ, ਸੱਚ ਲਈ ਸਿਰ ਦੇਣਾ ਏ ਲਕੀਰੋਂ ਪਾਰ ਲੰਘੋ, ਤੇ ਜਿਨ੍ਹਾਂ ਮੰਜੇ ਤੇ ਪੈ ਕੇ ਮਰਨਾ ਏ, ਘਰ ਵਿਚ ਘਰੇਲੂ ਮੌਤ ਮਰਨੀ ਏ, ਉਹ ਮੁੜ ਸਕਦਾ ਏ। ਸਾਰੇ ਜਾਣਦੇ ਨੇ ਦੀਨ ਲਈ ਸਿਰ ਦੇਣ ਵਾਲਿਆਂ ਦਾ ਹੀ ਨਾਮ ਰਹਿੰਦਾ, ਮੰਜੇ ਤੇ ਪੈਣ ਵਾਲਿਆਂ ਨੂੰ ਕੋਈ ਯਾਦ ਨਹੀਂ ਕਰਦਾ, ਕੋਈ ਸਮਾਗਮ ਨਹੀਂ ਮਨਾਉਂਦਾ। ਲਕੀਰੋਂ ਪਾਰ ਹੋ ਗਏ ਸਾਰੇ। ਉੱਥੇ ਫਿਰ ਕਹਿੰਦੇ ਨੇ ਖੰਡਾ ਖੜਕਾਉਂਦਾ ਬਾਪੂ ਅੱਗੇ ਵਧਿਆ ਤੇ ਜਿੱਥੇ ਇਕ ਗੁਰਦੁਆਰਾ ਅੱਜ ਕੱਲ ਟਾਹਲਾ ਸਾਹਿਬ ਹੈ, ਅਮਾਨ ਖਾਂ ਦੇ ਨਾਲ ਦੋ ਹੱਥ ਹੋਏ, ਜ਼ਿਕਰ ਮਿਲਦਾ ਹੈ ਤਹਾਂ ਅਮਾਨ ਖਾਨ ਹੂੰ ਸਰਦਾਰ, ਪਾਉ ਰੁੱਪ ਕੈ ਲਰਿਓ ਮਹਾਨ, ਦੀਪ ਸਿੰਘ ਸੰਗ ਭੂਰ ਕੁੱਪ ਕੈ। ਪੈਰ ਗੱਡ ਕੇ ਦੋਵੇਂ ਸੂਰਮੇ ਲੜਦੇ ਨੇ, ਇਕ ਸਾਂਝਾ ਵਾਰ ਚੱਲ ਗਿਆ, ਦੋਵਾਂ ਦੇ ਸਿਰ ਧੜੋਂ ਜੁਦਾ ਹੋ ਗਏ। ਬਾਬਾ ਦੀਪ ਸਿੰਘ ਦਾ ਸੀਸ ਧਰਤੀ ਤੇ ਡਿੱਗਾ। ਚਲੀ ਤੇਗ ਅਤ ਬੇਗ ਸਹਿ ਦੋਹੂ ਕੇਰ ਬਲਵਾਰ, ਉਤਰ ਗਏ ਸਿਰ ਦੋਹੂ ਕੇ ਪਰਸ ਪਰੈ ਇਕ ਸਾਰ। ਸਾਂਝੇ ਵਾਰ ਨਾਲ ਜਦੋਂ ਸੀਸ ਡਿੱਗ ਪਏ ਨਾ, ਇਕ ਸਿੰਘ ਦੇ ਗਲਵੇ ਚੋਂ ਬੋਲ ਨਿਕਲੇ, ਟਿਗਤੈ ਏਕ ਸਿੰਘ ਭਿਖ ਕਹਿਓ, ਪਰਣ ਤੁਹਾਰ ਦੀਪ ਸਿੰਘ ਰਹਿਓ, ਗੁਰਪੁਰ ਜਾਏ ਸੀਸ ਮੈਂ ਦੈ ਹੋ, ਸੋ ਤੋ ਦੋਏ ਕੋਸ ਇਸ ਥੈਓ, ਦੋ ਖੂਹ ਤੇ ਹਰਿਮੰਦਰ ਸਾਹਿਬ ਹੈ। ਪਰਣ ਕੀਤਾ ਸੀ ਸਿਰ ਉੱਥੇ ਦੇਣਾ, ਰਸਤੇ ਚ ਹੀ ਵੱਢੇ ਗਏ ਹੋ, ਇਤਿਹਾਸ ਗਵਾਹ ਹੈ। ਗਿਆਨੀ ਗਿਆਨ ਸਿੰਘ ਲਿਖਦੇ ਨੇ, ਸੀਸ ਖੱਬੀ ਤਲੀ ਟਿਕ ਗਿਆ ਤੇ ਖੰਡਾ ਸੱਜੇ ਹੱਥ ਫੜ ਕੇ ਪਠਾਣਾ ਦੇ ਆਹੂ ਲਾਉਂਦਾ ਬਾਪੂ ਤੁਰਿਆ ਜਾਂਦਾ ਹੈ। ਗੁਰੂ ਰਾਮਦਾਸ ਦੇ ਚਰਨਾਂ ਚ ਹਰਿਮੰਦਰ ਸਾਹਿਬ ਪਹੁੰਚੇ, ਸੀਸ ਚਰਨਾਂ ਵਿਚ ਟਿਕਾ ਦਿੱਤਾ, ਹਰਿਮੰਦਰ ਸਾਹਿਬ ਦੀ ਬੇਅਦਬੀ ਦਾ, ਇਨਸਾਨੀਅਤ ਤੇ ਹੋਏ ਜ਼ੁਲਮ ਦਾ ਬਦਲਾ ਲਿਆ। ਅੱਜ ਜਿੰਨੇ ਵੀ ਸਜਦੇ ਗੁਰੂ ਰਾਮਦਾਸ ਨੂੰ ਹੁੰਦੇ ਨੇ, ਉਨੇ ਹੀ ਸ਼ਹੀਦ ਗੰਜ ਬਾਬਾ ਦੀਪ ਸਿੰਘ ਦੇ ਚਰਨਾਂ ਵਿਚ ਸੰਗਤ ਸਜਦੇ ਕਰਦੀ ਹੈ, ਕਿਉਂਕਿ ਬਾਪੂ ਲਈ ਸ਼ਹੀਦ ਹੋਇਆ ਹੈ। ਬਾਪੂ ਗੁਰੂ ਰਾਮਦਾਸ ਨੇ ਵਡਿਆਈ ਆਪਣੇ ਵਰਗੀ ਦੇ ਦਿੱਤੀ। ਬਾਣੀ ਦਾ ਫੁਰਮਾਨ ਹੈ, ਮ੍ਰਿਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਨ ਮਿਲਾਇਆ, ਮਾਂ ਗੁਰੂ ਇਜ਼ ਆਲ ਪਾਵਰਫੁਲ, ਹੀ ਕੈਨ ਇਨਫਿਊਜ਼ ਹਿਸ ਬ੍ਰੈਥ ਇਨ ਟੂ ਦਾ ਡੈਡ ਵਨਸ। ਗੁਰੂ ਮੁਰਦਿਆਂ ਵਿਚ ਸਾਹ ਪਾ ਦਿੰਦਾ ਹੈ। ਇਸ ਤਰ੍ਹਾਂ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ। ਇਹ ਉਹ ਥਾਂ ਹੈ ਜਿਹਦੇ ਬਾਰੇ ਆਉਂਦਾ ਹੈ, ਬਿੱਠੈ ਸਭੈ ਥਾਲ ਨਹੀਂ ਤੁਦ, ਜਿਹਾ ਬਦੋ ਪੁਰਖ ਵਿਧਾਤੇ ਤਾਤੂ ਸੋਹਿਆ। ਇਸ ਪਾਵਨ ਸਥਾਨ ਵਰਗਾ ਹੋਰ ਕਿਹੜਾ ਸਥਾਨ, ਬਾਕੀ ਸਾਰੇ ਧਰਮ ਸਥਾਨ ਸੰਗਤਾਂ ਨੇ ਬਣਾਏ ਨੇ, ਇਸ ਸਥਾਨ ਵਿਧਾਤਾ ਨੇ ਬਣਾਇਆ ਹੈ। ਦਾ ਆਰਕੀਟੈਕਟ ਆਫ ਡੈਸਟਨੀ, ਹੀ ਹਿਮਸੈਲਫ ਇਜ਼ ਕਾਲਡ ਗੁਰੂ ਅਰਜਨ ਐਂਡ ਹੀ ਇਜ਼ ਦਾ ਡਿਜ਼ਾਈਨਰ ਆਫ ਹਰਿਮੰਦਰ ਸਾਹਿਬ। ਖੁਦਾ ਗੁਰੂ ਅਰਜਨ ਬਣ ਕੇ ਹਰਿਮੰਦਰ ਸਾਜਦਾ ਹੈ ਤਾਂ ਇਸ ਸਥਾਨ ਵਰਗਾ ਕੋਈ ਨਹੀਂ। ਇਕ ਸ਼ੇਰ ਪੜਦਾ ਹਾਂ, ਕੁਛ ਅਸੂਲੋਂ ਕਾ ਨਸ਼ਾ ਥਾ, ਕੁਛ ਮੁਕੱਦਸ ਖਵਾਬ ਥੇ, ਹਰ ਜ਼ਮਾਨੇ ਮੇਂ ਸ਼ਹਾਦਤ ਕੇ ਯਹੀ ਅਸਬਾਬ ਥੇ। ਅਸੂਲਾਂ ਲਈ ਸੂਰਿਆਂ ਨੇ ਸ਼ਹੀਦੀ ਪਾਈ, ਬਾਬਾ ਦੀਪ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਵੀ ਅੱਜ ਸਥਾਪਨਾ ਦਿਵਸ ਹੈ। ਇਹ ਵੀ ਸ਼ਹੀਦਾਂ ਦੀ ਜਥੇਬੰਦੀ ਹੈ, ਇਹ ਵੀ ਸਿਰ ਦੇ ਕੇ ਸਾਡੇ ਵੱਡੇ ਵਡੇਰਿਆਂ ਨੇ ਹੋਂਦ ਵਿਚ ਲਿਆਂਦੀ। ਤੋ ਮੈਂ ਬੇਨਤੀ ਕਰਦਾ ਹੁੰਦਾ, ਕੋਈ ਵੀ ਸੰਸਥਾ ਐਉਣ ਤਾਈਆਂ ਹੁੰਦੀਆਂ ਨੇ, ਸਿਰ ਦੇ ਕੇ ਬਣਾਈ ਗਈ ਸੰਸਥਾ ਨੂੰ ਭੰਡਿਆ ਨਾ ਕਰੋ। ਜੇ ਕੋਈ ਆਗੂ ਠੀਕ ਨਹੀਂ ਲੱਗਦਾ, ਡੈਮੋਕਰੇਸੀ ਹੈ, ਤੁਸੀਂ ਵੋਟਾਂ ਪਾਉਂਦੇ ਹੋ ਤੇ ਬਦਲ ਸਕਦੇ ਹੋ, ਪਰ ਆਪਣੀਆਂ ਸੰਸਥਾਵਾਂ ਨੂੰ ਭੰਡਿਆ ਨਾ ਕਰੋ। ਇਹ ਸ਼ਹੀਦਾਂ ਦੀਆਂ ਜਥੇਬੰਦੀਆਂ ਨੇ। ਖਾਲਸਾ ਪ੍ਰਗਟ ਰਹੇ, ਖੰਡੇ ਦੀ ਪੌੜ ਛਕੋ, ਗੁਰੂ ਵਾਲੇ ਬਣੋ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੁਣਾਂ ਦਾ ਧੰਨਵਾਦ। ਆਪ ਸੰਗਤ ਨੂੰ ਨਮਸਕਾਰ, ਖੁਦ ਖੁਦਾ ਗੁਰੂ ਰਾਮਦਾਸ ਪਾਤਸ਼ਾਹ ਨੂੰ ਕੋਟਾਨ ਕੋਟ ਨਮਸਕਾਰ। ਆਓ ਇਹ ਦੋ ਪੰਕਤੀਆਂ ਪੜ ਕੇ ਫਤਿਹ ਗਜਾਈਏ ਜੀ।
नानक जस गावै सतगुर धर्म चुकाए सर्ब निवासी सदा अलीपा सब महर समा